ਦੋਹਰਾ ਸ਼੍ਰੀ ਅਜੀਤ ਸਿੰਘ ਬੀਰਬਰ ਬਿਕ ਸੰਗਰਾਮ ਬਿਰਤੰਤ ਚਯੋ ਆਪ ਨਿਕਸਨ ਤਬੈ ਗੁਰ ਕੋ ਸੁੱਤ ਬਲਵੰਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ, ਵੱਡਿਆਂ ਭਾਗਾਂ ਵਾਲੇ ਹੋ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰਦੇ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਕੀਤਾ ਹੋਇਆ ਭਜਨ, ਇਹੀ ਸਾਡੀ ਮਨੁੱਖੀ ਜ਼ਿੰਦਗੀ ਦਾ ਮੁੱਖ ਲਾਹਾ ਹੈ। ਇਹ ਐਸਾ ਲਾਹਾ ਹੈ ਜਿਹੜਾ ਲਾਹਾ ਲੈਣ ਵਾਸਤੇ ਅਸੀਂ ਇਸ ਮਾਤ ਲੋਕ ਦੀ ਧਰਤੀ ਤੇ ਆਏ ਹਾਂ। ਇਹ ਐਸਾ ਲਾਹਾ ਹੈ ਜਿਸ ਬਾਰੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਨੇ, ਬਚਨ ਨੇ, ਵਣਜ ਕਰੋ ਵਣਜਾਰਿਓ ਵੱਖਰ ਲਿਹੋ ਸਮਾਲ, ਕਿ ਭਾਈ ਇਹਦਾ ਵਣਜ ਕਰੋ ਔਰ ਇਸ ਨਾਮ ਧਨ ਦਾ ਵੱਖਰ ਆਪਣੇ ਜੀਵਨ ਵਿੱਚ ਸੰਭਾਲੋ। ਚਮਕੌਰ ਦੀ ਗੜੀ ਦਾ ਜੰਗ ਹੋ ਰਿਹਾ, ਸਤਿਗੁਰਾਂ ਦੇ ਸੂਰਬੀਰ ਬਹਾਦਰ ਸਿੰਘ ਬੜੀ ਬਹਾਦਰੀ ਤੇ ਦਲੇਰੀ ਨਾਲ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਲੜ ਰਹੇ ਨੇ। ਵੈਰੀ ਦਲ ਨਾਲ ਲੜਦਿਆਂ ਲੜਦਿਆਂ ਸਤਿਗੁਰਾਂ ਦੇ ਤਕਰੀਬਨ ਅੱਧੇ ਸਿੰਘ, 20 ਸਿੰਘ ਜੰਗ ਦੇ ਮੈਦਾਨ ਚ ਸ਼ਹੀਦ ਹੋ ਗਏ ਨੇ। ਉਧਰੋਂ ਦੁਸ਼ਮਣਾਂ ਦਾ ਜਰਨੈਲ ਨਾਰ ਖਾਂ ਜਦੋਂ ਚਮਕੌਰ ਦੀ ਗੜੀ ਦੀ ਕੰਧ ਨੂੰ ਹੱਥ ਪਾ ਕੇ ਚੜ੍ਹਨ ਲੱਗਾ ਤੇ ਕਲਗੀਧਰ ਨੇ ਆਪਣੇ ਤੀਰ ਨਾਲ ਉਹਨੂੰ ਗਰਕ ਕਰਕੇ ਰੱਖ ਦਿੱਤਾ। ਇਹਦੇ ਲਾਗੇ ਖਵਾਜਾ ਮਰਦੂਦ ਸੀ। ਖਵਾਜਾ ਮਰਦੂਦ ਕੰਧ ਦੇ ਓਹਲੇ ਹੋ ਕੇ ਥੱਲੇ ਬਹਿ ਕੇ ਆਪਣੀ ਜਾਨ ਬਚਾ ਗਿਆ। ਦਸਮੇਸ਼ ਪਿਤਾ ਕਹਿੰਦੇ ਕਿ ਜੇ ਕਿਤੇ ਖਵਾਜਾ ਮਰਦੂਦ ਸਿਰ ਚੁੱਕ ਕੇ ਸਾਡੇ ਵੱਲ ਵੱਧ ਕੇ ਆਉਂਦਾ ਤੇ ਇੱਕ ਤੀਰ ਅਸੀਂ ਇਹਨੂੰ ਵੀ ਬਖਸ਼ ਦਿੰਦੇ। ਕਿਆ ਖਵਾਜਾ ਮਰਦੂਦ ਸਾਏ ਦੀਵਾਰ, ਦੀਵਾਰ ਦਾ ਆਸਰਾ ਲੈ ਕੇ, ਦੀਵਾਰ ਦਾ ਸਹਾਰਾ ਲੈ ਕੇ ਬਚ ਗਿਆ। ਇੱਕ ਹੋਰ ਜਰਨੈਲ ਸੀ ਗੈਰਤ ਖਾਂ, ਇਹ ਵੀ ਵੱਧ ਕੇ ਆਇਆ। ਜਦੋਂ ਨਾਰ ਖਾਂ ਦੀ ਲਾਸ਼ ਦੇ ਕੋਲ ਪਹੁੰਚਿਆ ਤੇ ਸਤਿਗੁਰੂ ਕਲਗੀਧਰ ਨੇ ਇਹਦੇ ਵੀ ਇੱਕ ਤੀਰ ਮਾਰਿਆ। ਇੱਕੋ ਤੀਰ ਦੇ ਨਾਲ ਗੈਰਤ ਖਾਂ ਵੀ ਜੰਗ ਦੇ ਮੈਦਾਨ ਵਿੱਚ ਮਾਰਿਆ ਗਿਆ। ਜਦੋਂ ਇਹਨਾਂ ਤੁਰਕਾਂ ਦੇ ਵੱਡੇ ਦੋ ਜਰਨੈਲ ਮਾਰੇ ਗਏ ਤੇ ਬਾਕੀਆਂ ਦੇ ਹੌਸਲੇ ਢਹਿ ਗਏ, ਫਿਰ ਵੀ ਦਲੇਰੀ ਕਰਕੇ ਵਜ਼ੀਰ ਖਾਂ ਤੇ ਦੂਜੇ ਜਿਹੜੇ ਸੂਬੇ ਨੇ, ਅਫਸਰ ਨੇ, ਉਹ ਪ੍ਰੇਰ ਕੇ ਫੌਜ ਨੂੰ ਅੱਗੇ ਭੇਜਦੇ ਨੇ, ਪਰ ਸਿੰਘਾਂ ਦੀਆਂ ਅੱਗੋਂ ਗੋਲੀਆਂ ਚੱਲਦੀਆਂ ਨੇ, ਤੀਰ ਚੱਲਦੇ ਨੇ ਗੁਰੂ ਕਲਗੀਧਰ ਦੇ, ਜਿਨ੍ਹਾਂ ਦੇ ਸਾਹਮਣੇ ਇਹਨਾਂ ਦੀ ਵਾਹ ਨਹੀਂ ਚੱਲਦੀ, ਪੇਸ਼ ਨਹੀਂ ਚੱਲਦੀ। ਜਿਵੇਂ ਬੜੀ ਬਹਾਦਰੀ ਤੇ ਦਲੇਰੀ ਨਾਲ ਸਿੰਘ ਲੜ ਰਹੇ ਨੇ ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਵੱਡੇ ਸਪੁੱਤਰ, ਜਿਨ੍ਹਾਂ ਮਾਤਾ ਸੁੰਦਰੀ ਦੀ ਕੁੱਖ ਤੋਂ ਜਨਮ ਲੈ ਕੇ ਮਾਂ ਸੁੰਦਰੀ ਦੀ ਕੁੱਖ ਨੂੰ ਭਾਗ ਲਾਇਆ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਚੋਂ ਜੰਗ ਵਿੱਚ ਲੜਨ ਵਾਸਤੇ ਆਗਿਆ ਮੰਗ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗਰੀਬਨ ਵਾਗ ਸੱਚੇ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸਤਨਾਮ ਸ਼੍ਰੀ
ਵਾਹਿਗੁਰੂ ਦੋਹਰਾ ਸ਼੍ਰੀ ਅਜੀਤ ਸਿੰਘ ਵੀਰਬਰ ਪਿਕ ਸੰਗਰਾਮ ਬਿਰਤੰਤ
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੋ ਮਹਾਨ ਸ੍ਰੇਸ਼ਟ ਵੀਰ ਯੋਧੇ ਹਨ ਜਿਨ੍ਹਾਂ ਜੈਸਾ ਕੋਈ ਯੋਧਾ ਨਹੀਂ ਜਿਨ੍ਹਾਂ ਜੈਸਾ ਕੋਈ ਸੂਰਮਾ ਨਹੀਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਇਨ ਬਿਨ ਆਪਣੇ ਪਿਤਾ ਵਾਂਗੂ ਹਨ ਕਿਉਂਕਿ ਪਿਤਾ ਦੀ ਅੰਸ਼ ਨੇ ਨਾ ਗੁਰੂ ਕਲਗੀਧਰ ਦੀ ਅੰਸ਼ ਨੇ ਤੇ ਦਸਵੇਂ ਪਾਤਸ਼ਾਹ ਦੀ ਅੰਸ਼ ਕੋਈ ਸਧਾਰਨ ਸ਼ਕਤੀ ਨਹੀਂ ਹੋ ਸਕਦੀ ਦਸਵੇਂ ਪਾਤਸ਼ਾਹ ਦੀ ਅੰਸ਼ ਬੜੀ ਮਹਾਨ ਹੈ ਬੜੇ ਮਹਾਨ ਵੀਰ ਯੋਧੇ ਨੇ ਜਦੋਂ ਬਾਬਾ ਅਜੀਤ ਸਿੰਘ ਜੀ ਨੇ ਜੰਗ ਦੇ ਮੈਦਾਨ ਦਾ ਸੰਗਰਾਮ ਵੇਖਿਆ ਕਿ ਕਈ ਸਿੰਘ ਜੰਗ ਦੇ ਮੈਦਾਨ ਵਿੱਚ ਲੜਦਿਆਂ ਸ਼ਹੀਦ ਹੋ ਚੁੱਕੇ ਹਨ
ਚਯੋ ਆਪ ਨਿਕਸਨ ਤਵੈ ਗੁਰ ਕੋ ਸੁਤ ਬਲਵੰਤ
ਬਾਬਾ ਅਜੀਤ ਸਿੰਘ ਜੀ ਆਪ ਚਮਕੌਰ ਦੀ ਗੜੀ ਵਿਚੋਂ ਨਿਕਲ ਕੇ ਲੜਨਾ ਚਾਹੁੰਦੇ ਨੇ ਆਪ ਗੜੀ ਵਿਚੋਂ ਬਾਹਰ ਜਾ ਕੇ ਦੁਸ਼ਮਣਾਂ ਦੇ ਨਾਲ ਦੋ ਹੱਥ ਕਰਨਾ ਚਾਹੁੰਦੇ ਨੇ ਐਸੇ ਬਾਬਾ ਅਜੀਤ ਸਿੰਘ ਜੀ ਜੋ ਗੁਰੂ ਦੇ ਸਪੁੱਤਰ ਨੇ ਔਰ ਬੜੇ ਬਲਵਾਨ ਤੇ ਬਲਸ਼ਾਲੀ ਹਨ ਜੰਗ ਦੇ ਮੈਦਾਨ ਵਿੱਚ ਹੁਣ ਆਪ ਬਾਹਰ ਜਾ ਕੇ ਲੜਨਾ ਚਾਹੁੰਦੇ ਨੇ ਬਾਬਾ ਅਜੀਤ ਸਿੰਘ ਜੀ
ਸ਼ਾਬਾਸ਼ ਛੰਦ ਮਨੇ ਵਿਚਾਰੈ ਤੁਰਕ ਬਿਦਾਰੈ
ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਬਾਬਾ ਅਜੀਤ ਸਿੰਘ ਜੀ ਕਿ ਜੰਗ ਦੇ ਮੈਦਾਨ ਵਿੱਚ ਜਾ ਕੇ ਨਾ ਤੁਰਕਾਂ ਨੂੰ ਬਿਦਾਰੀਏ ਇਹਨਾਂ ਤੁਰਕਾਂ ਦਾ ਇਹਨਾਂ ਮਲੇਛਾਂ ਦਾ ਨਾਸ ਕਰੀਏ ਜਿਹੜੇ ਬੇਈਮਾਨ ਨੇ ਆਪਣਾ ਇਮਾਨ ਹਾਰ ਕੇ ਆਪਣਾ ਧਰਮ ਹਾਰ ਕੇ ਕਸਮਾਂ ਤੋਂ ਮੁੱਕਰ ਕੇ ਚੜ ਕੇ ਆਏ ਨੇ ਇਹਨਾਂ ਨੂੰ ਮਾਰੀਏ
ਥਿਰੈ ਨ ਅੰਤਰ ਲੜੈ ਨਿਰੰਤਰ
ਹੁਣ ਅੰਦਰ ਥਿਰਨਾ ਬਹੁਤਾ ਸਮਾਂ ਜਾਇਜ਼ ਨਹੀਂ ਹੈ ਹੁਣ ਤਾਂ ਬਾਹਰ ਜਾ ਕੇ ਨਿਰੰਤਰ ਲਗਾਤਾਰ ਇਹਨਾਂ ਨਾਲ ਲੜਨਾ ਹੀ ਚਾਹੀਦਾ ਹੈ
ਤਬ ਪ੍ਰਭ ਤੀਰੈ ਪਹੁੰਚ ਸਧੀਰੈ
ਇਹ ਵਿਚਾਰ ਕਰਕੇ ਬਾਬਾ ਅਜੀਤ ਸਿੰਘ ਜੀ ਗੁਰੂ ਕਲਗੀਧਰ ਜੀ ਦੇ ਕੋਲ ਆਏ ਹਨ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆਏ ਨੇ ਆਗਿਆ ਲੈਣ ਵਾਸਤੇ
ਸਤਿਗੁਰ ਨੰਦਨ ਕਰੇ ਅਭਿਮੰਦਨ
ਸਤਿਗੁਰਾਂ ਦੇ ਸਪੂਤ ਬਾਬਾ ਅਜੀਤ ਸਿੰਘ ਜੀ ਨੇ ਦਸਮ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਹੈ ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ
ਰਹਿ ਕਰ ਜੋਰਾ ਪਿਤਾ ਨਿਉਰਾ
ਹੱਥ ਜੋੜ ਕੇ ਆਪਣੇ ਪਿਤਾ ਵੱਲ ਵੇਖਦੇ ਨੇ ਬਾਬਾ ਅਜੀਤ ਸਿੰਘ ਜੀ ਆਪਣੇ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨਿਹੋਰਦੇ ਨੇ ਨਮਸਕਾਰ ਕਰਦੇ ਹਨ
ਸੁਤ ਦਿਸ਼ ਨੈਨਾ ਕਰਕੇ ਬੈਨਾ
ਗੁਰੂ ਕਲਗੀਧਰ ਜੀ ਨੇ ਬਾਬਾ ਅਜੀਤ ਸਿੰਘ ਜੀ ਵੱਲ ਵੇਖਿਆ ਕਿ ਅਜੀਤ ਸਿੰਘ ਜੀ ਆਏ ਨੇ ਇਹਨਾਂ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਨੇਤਰ ਭਰ ਕੇ ਨਿਗਾਹ ਭਰ ਕੇ ਵੇਖਿਆ ਹੈ
ਕਰਕੇ ਬੈਨਾ
ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ ਕਹਿਣ ਲੱਗੇ ਗੁਰੂ ਕਲਗੀਧਰ ਜੀ ਸਾਹਿਬ ਅਜੀਤ ਸਿੰਘ ਜੀ ਨੂੰ
ਕਿਮ ਅਬਲਾਖੋ ਸੱਚ ਬਚ ਭਾਖੋ
ਮਹਾਰਾਜ ਜੀ ਕਹਿੰਦੇ ਹਾਂ ਬੇਟਾ ਅਜੀਤ ਸਿੰਘ ਕੀ ਅਭਲਾਖਾ ਲੈ ਕੇ ਆਏ ਹੋ ਕੀ ਇੱਛਾ ਲੈ ਕੇ ਆਏ ਹੋ ਜੋ ਤੁਹਾਡੇ ਮਨ ਦੀ ਇੱਛਾ ਹੈ ਸਾਡੇ ਕੋਲ ਉਸੇ ਤਰ੍ਹਾਂ ਵਰਣਨ ਕਰਕੇ ਦੱਸੋ
ਸੁਣ ਕਰ ਵੀਰੈ ਕਹਿ ਧਰ ਧੀਰੈ
ਮਹਾਰਾਜ ਜੀ ਦੇ ਬਚਨ ਸੁਣ ਕੇ ਬਾਬਾ ਅਜੀਤ ਸਿੰਘ ਜੀ ਬੜੇ ਧੀਰਜ ਦੇ ਨਾਲ ਬੜੇ ਠਰਮੇ ਦੇ ਨਾਲ ਹੌਸਲੇ ਦੇ ਨਾਲ ਬੋਲੇ ਮਹਾਰਾਜ ਜੀ ਨੂੰ ਕਹਿਣ ਲੱਗੇ
ਨਿਜ ਕੁਲ ਰੀਤੈ ਚਿਤ ਮੈਂ ਪ੍ਰੀਤੈ
ਕਹਿਣ ਲੱਗੇ ਸਤਿਗੁਰੂ ਜਿਹੜੀ ਆਪਣੀ ਕੁਲ ਦੀ ਰੀਤ ਹੈ ਮੈਂ ਉਹ ਆਪਣੇ ਚਿਤ ਵਿੱਚ ਚਿਤ ਵਰਿਆ ਆਪਣੀ ਕੁਲ ਛਤਰੀਆਂ ਦੀ ਕੁਲ ਹੈ ਤੇ ਛਤਰੀਆਂ ਦੀ ਕੁਲ ਦੇ ਵਿੱਚ ਜੰਗ ਦੇ ਮੈਦਾਨ ਵਿੱਚ ਜੂਝਣਾ ਇਹ ਛਤਰੀ ਦਾ ਧਰਮ ਹੋਇਆ ਕਰਦਾ ਹੈ ਤੇ ਮਹਾਰਾਜ ਜੀ ਮੈਂ ਆਪਣੀ ਕੁਲ ਦੀ ਜਿਹੜੀ ਰੀਤ ਹੈ ਮਰਿਆਦਾ ਹੈ ਉਸ ਮਰਿਆਦਾ ਨੂੰ ਆਪਣੇ ਹਿਰਦੇ ਦੇ ਵਿੱਚ ਵਿਚਾਰ ਰਿਹਾ ਹਾਂ
ਅਬੈ ਸਮੇਂ ਸ਼ੁਭ ਲਖ ਮਨ ਮੈਂ ਪ੍ਰਭ
ਇਹ ਗਰੀਬਨ ਵਾਜ ਹੁਣ ਸ਼ੁਭ ਸਮਾਂ ਹੈ ਹੁਣ ਹੀ ਭਲਾ ਸਮਾਂ ਔਰ ਜੰਗ ਦੇ ਮੈਦਾਨ ਵਿੱਚ ਜੂਝ ਕੇ ਲੜਨ ਦਾ ਹੁਣ ਇਹੋ ਜਿਹਾ ਸਮਾਂ ਇਹੋ ਜਿਹਾ ਸਬੱਬ ਸ਼ਾਇਦ ਹੀ ਕਿਤੇ ਦੁਬਾਰਾ ਪ੍ਰਾਪਤ ਹੋਵੇ।
ਧਰਮ ਨਿਭਾਇਓ ਮੁਖ ਫੁਰਮਾਇਓ।
ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆਪ ਸਾਨੂੰ ਮੁਖੋਂ ਫਰਮਾਇਆ ਕਿ ਆਪਣਾ ਧਰਮ ਨਿਭਾਉਣਾ ਹੈ, ਸਿੱਖ ਨੇ ਆਪਣਾ ਧਰਮ ਨਿਭਾਉਣਾ ਹੈ। ਤੇ ਮਹਾਰਾਜ ਜੀ ਹੁਣ ਮੇਰਾ ਇਹ ਧਰਮ ਹੈ ਕਿ ਮੈਂ ਜੰਗ ਦੇ ਮੈਦਾਨ ਵਿੱਚ ਵੈਰੀ ਨੂੰ ਮਾਰ ਕੇ ਜੂਝ ਜਾਵਾਂ, ਇਹ ਮੇਰਾ ਧਰਮ ਹੈ। ਇਸ ਵੇਲੇ ਕਲਗੀਧਰ ਜੀ ਤੁਹਾਡਾ ਹੁਕਮ ਵੀ ਹੈ ਕਿ ਤੁਸੀਂ ਆਪਣਾ ਧਰਮ ਨਿਭਾਉਣਾ ਹੈ।
ਤੁਰਕ ਸਮੂਹਨ ਕਰ ਕਰ ਹੂਹਨ।
ਆ ਜਿਹੜੇ ਤੁਰਕਾਂ ਦਾ ਸਮੂਹਾਂ ਦਾ ਸਮੂਹ ਸਾਹਮਣੇ ਨਜ਼ਰ ਆ ਰਿਹਾ, ਇਹਨਾਂ ਦੇ ਉੱਤੇ ਹੁਣ ਮੈਂ ਹਮਲਾ ਕਰਾਂ, ਇਹਨਾਂ ਦੇ ਉੱਤੇ ਹੁਣ ਹੱਲੇ ਕਰਾਂ, ਐਸੀ ਆਗਿਆ ਮਹਾਰਾਜ ਜੀ ਬਖਸ਼ੋ।
ਕਰੋ ਹਟਾਵਨ ਗਤਰਨ ਥਾਮਨ।
ਮਹਾਰਾਜ ਸੱਚੇ ਪਾਤਸ਼ਾਹ ਯੁੱਧ ਭੂਮਿਕਾ ਵਿੱਚ ਜਾ ਕੇ ਆ ਜਿਹੜਾ ਵਧਦਾ ਹੋਇਆ ਤੁਰਕਾਨਾ, ਆ ਜਿਹੜੇ ਤੁਰਕ ਮਲੇਛ ਵਧਦੇ ਹੋਏ ਅੱਗੇ ਆ ਰਹੇ ਨੇ, ਮੈਂ ਇਹਨਾਂ ਨੂੰ ਹਟਾ ਦਿਆਂ, ਇਹਨਾਂ ਨੂੰ ਮੋੜ ਕੇ ਪਿਛਾਂ ਕਰ ਦਿਆਂ।
ਸੁਣ ਬਿਗਸੇ ਗੁਰ ਕਹਿ ਭਲੇ ਉਰ।
ਮਹਾਰਾਜ ਜੀ ਸੁਣ ਕੇ ਬੜੇ ਖੁਸ਼ ਹੋਏ, ਬਾਬਾ ਅਜੀਤ ਸਿੰਘ ਜੀ ਵੱਲ ਵੇਖਿਆ ਤੇ ਵੇਖ ਕੇ ਮੇਰੇ ਸਾਹਿਬ ਜੀ ਕਹਿੰਦੇ, ਬੇਟਾ ਨਾਜੋ ਸੇ ਪਲੇ ਹੋ, ਦੁਨੀਆ ਹੋਈ ਅੰਧੇਰ, ਜਬ ਆਂਖ ਸੇ ਟਲੇ ਹੋ, ਕਲ ਥੇ ਚਾਰ, ਅਬ ਹੋ ਦੋ, ਅਬ ਤੁਮ ਵੀ ਚਲੇ ਹੋ, ਪਰ ਮੈਂ ਸ਼ੁਕਰ ਕਰੂੰਗਾ ਉਸ ਅਕਾਲ ਪੁਰਖ ਵਾਹਿਗੁਰੂ ਦਾ, ਪਰਮੇਸ਼ਰ ਦਾ, ਕਿ ਮੈਂ ਵਾਹਿਗੁਰੂ ਨਿਰੰਕਾਰ ਦੇ ਘਰ ਦੀ ਦਾਤ ਉਹਦੇ ਚਰਨਾਂ ਵਿੱਚ ਵਾਪਸ ਸਮਰਪਣ ਕਰ ਦਿੱਤੀ ਹੈ, ਭੇਟ ਕਰ ਦਿੱਤੀ ਹੈ। ਮਹਾਰਾਜ ਦਸਵੇਂ ਪਾਤਸ਼ਾਹ ਜੀ ਮੁਸਕੁਰਾਏ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਮੁਸਕੁਰਾਏ ਤੇ ਮੁਸਕੁਰਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਭਲੇ ਉਰ, ਵਾਹ ਅਜੀਤ ਸਿੰਘ, ਬੜਾ ਭਲਾ ਹਿਰਦਾ ਤੇਰਾ, ਤੂੰ ਬੜੇ ਚਾਉ ਨਾਲ ਆਪਣਾ ਆਪ ਸਾਡੇ ਕੋਲ ਲਿਆ ਕੇ ਪੇਸ਼ ਕੀਤਾ, ਤੇਰੀ ਇਸ ਦਲੇਰੀ ਕਰਕੇ ਆਉਣ ਵਾਲੇ ਸਮੇਂ ਵਿੱਚ ਪੰਥ ਵਿੱਚ ਇਹ ਬਿਰਤੀ ਪੈਦਾ ਹੋਵੇਗੀ, ਜਦੋਂ ਕਿਤੇ ਜੰਗ ਦੇ ਮੈਦਾਨ ਵਿੱਚ ਲੜਨ ਦੀ ਜਾਂ ਸ਼ਹੀਦੀ ਪਾਉਣ ਦੀ ਗੱਲ ਹੋਵੇਗੀ, ਜਿਵੇਂ ਤੂੰ ਆਪਣਾ ਆਪ ਬੜੇ ਚਾਉ ਨਾਲ ਸਾਡੇ ਕੋਲ ਪੇਸ਼ ਕੀਤਾ, ਏਦਾਂ ਮੇਰੇ ਪੰਥ ਵਿੱਚ ਆਉਣ ਵਾਲੇ ਸਮੇਂ 'ਚ ਤੇਰੇ ਬਿਰਤੀ ਵਾਲੇ ਸਿੰਘ ਹੋਣਗੇ, ਸ਼ਹੀਦੀ ਪਾਉਣ ਵਾਸਤੇ ਬੜੇ ਚਾਉ ਨਾਲ ਆਪਣਾ ਆਪ ਪੇਸ਼ ਕਰਿਆ ਕਰਨਗੇ, ਇਹ ਗੁਣ ਮੇਰੇ ਪੰਥ 'ਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੁਹਾਡੇ ਰਾਹੀਂ ਪੰਥ ਦੇ ਵਿੱਚ ਸੰਚਾਰਿਤ ਹੋਵੇਗਾ। ਇਸ ਤਰ੍ਹਾਂ ਗਰੀਬ ਨਿਵਾਗ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੇ ਪ੍ਰਸੰਨ ਹੋਏ।
ਹੱਥ ਤੁਰਕਾਨੈ ਕਰ ਕਮਸਾਨੈ।
ਮਹਾਰਾਜ ਜੀ ਕਹਿੰਦੇ, ਜਾਓ ਅਜੀਤ ਸਿੰਘ ਜੀ, ਜਾ ਕੇ ਜੰਗ ਦੇ ਮੈਦਾਨ ਵਿੱਚ ਤੁਰਕਾਂ ਨੂੰ ਹਤੋ, ਤੁਰਕਾਂ ਦਾ ਨਾਸ ਕਰੋ, ਤੁਰਕਾਂ ਦਾ ਮਲੇਛਾਂ ਦਾ ਖਾਤਮਾ ਕਰੋ।
ਸ਼ੁਭ ਪਦ ਪਾਵੋ ਮਮ ਮਨ ਭਾਵੋ।
ਔਰ ਤੁਹਾਨੂੰ ਸ਼ੁਭ ਪਦਵੀ ਦੀ ਪ੍ਰਾਪਤੀ ਹੋਵੇਗੀ, ਜੰਗ ਦੇ ਮੈਦਾਨ ਵਿੱਚ ਲੜ ਕੇ ਜਦੋਂ ਸ਼ੁਭ ਗਤੀ ਨੂੰ ਸੂਰਮ ਗਤੀ ਨੂੰ ਪ੍ਰਾਪਤ ਹੋਵੋਗੇ, ਫਿਰ ਤੁਸੀਂ ਮੇਰੇ ਮਨ ਨੂੰ ਭਾਵੋਗੇ।
ਸੋ ਜਸ ਬਿਥਾਰੋ ਅਰਿਗਨ ਮਾਰੋ।
ਔਰ ਆਪਣਾ ਭਾਰੀ ਸੁਜਸ ਸੰਸਾਰ ਵਿੱਚ ਵਿਸਤ੍ਰਿਤ ਕਰੋ, ਅਨੇਕਾਂ ਦੁਸ਼ਮਣਾਂ ਨੂੰ ਦੋਖੀਆਂ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਮੁਕਾਓ।
ਸਿੱਖ ਲਿਓ ਸੰਗ ਹਿਤ ਅਤ ਜੰਗ।
ਆਪਣੇ ਨਾਲ ਸਿੱਖਾਂ ਦੀ ਟੋਲੀ ਲੈ ਲਓ, ਆਪਣੇ ਨਾਲ ਕੁਝ ਸਿੱਖਾਂ ਨੂੰ ਨਾਲ ਲੈ ਲਓ ਔਰ ਜੰਗ ਦੇ ਮੈਦਾਨ ਵਿੱਚ ਜਾ ਕੇ ਲੜੋ। ਅਜੀਤ ਸਿੰਘ, ਤੁਹਾਨੂੰ ਬਸ ਇਤਨਾ ਕਹਿਣਾ ਕਾਫੀ ਹੈ ਕਿ ਤੁਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ, ਜਿਨ੍ਹਾਂ ਆਪਣਾ ਧਰਮ ਨਹੀਂ ਹਾਰਿਆ, ਸਗੋਂ ਆਪਣੇ ਧਰਮ ਤੋਂ ਆਪਣੀ ਜਿੰਦ ਵਾਰ ਦਿੱਤੀ, ਆਪਣੇ ਸੀਸ ਦਾ ਬਲਿਦਾਨ ਦੇ ਦਿੱਤਾ, ਤੁਸੀਂ ਉਹਨਾਂ ਦੇ ਪੋਤਰੇ ਹੋ। ਬਾਬਾ ਅਜੀਤ ਸਿੰਘ ਜੀ ਨੇ ਵੀ ਅੱਗੋਂ ਜਵਾਬ ਦਿੱਤਾ, ਆਖਿਆ, ਕਲਗੀਆਂ ਵਾਲੇ ਪਾਤਸ਼ਾਹ, ਮੇਰਾ ਨਾਮ ਤੁਸੀਂ ਅਜੀਤ ਸਿੰਘ ਰੱਖਿਆ। ਅਜੀਤ ਦਾ ਮਤਲਬ ਹੁੰਦਾ ਜਿਹੜਾ ਜਿੱਤਿਆ ਨਾ ਜਾਵੇ, ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਜੀਤਾ ਗਿਆ ਤੋ ਮੁੜ ਕੇ ਜੀਤਾ ਨਾ ਆਊਂਗਾ। ਮਹਾਰਾਜ ਮੇਰਾ ਨਾਮ ਅਜੀਤ ਸਿੰਘ ਹੈ, ਮੈਂ ਦੁਸ਼ਮਣ ਕੋਲੋਂ ਜਿੱਤਿਆ ਨਹੀਂ ਜਾਵਾਂਗਾ, ਵੈਰੀਆਂ ਕੋਲੋਂ ਜਿੱਤਿਆ ਨਹੀਂ ਜਾਵਾਂਗਾ, ਤੇ ਜੇ ਮੈਂ ਦੁਸ਼ਮਣਾਂ ਕੋਲੋਂ ਜਿੱਤਿਆ ਵੀ ਗਿਆ ਤੇ ਪੰਥ ਪਾਤਸ਼ਾਹ ਮੈਂ ਇਹ ਵਚਨ ਕਰਦਾ ਹਾਂ ਕਿ ਮੈਂ ਮੁੜ ਕੇ ਜਿਉਂਦਾ ਵਾਪਸ ਨਹੀਂ ਆਵਾਂਗਾ, ਸ਼ਹੀਦੀ ਨੂੰ ਆਪਣੇ ਗਲ ਦੇ ਵਿੱਚ ਪ੍ਰਵਾਨ ਕਰਾਂਗਾ।
ਸ੍ਰੀ ਅਕਾਲ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਮਹਾਰਾਜ ਜੀ ਕਹਿੰਦੇ ਜਾਓ ਆਪਣੇ ਸਿੱਖਾਂ ਨੂੰ ਆਪਣੇ ਨਾਲ ਲੈ ਲਓ ਔਰ ਜਾ ਕੇ ਭਾਰੀ ਜੰਗ ਜੰਗ ਦੇ ਮੈਦਾਨ ਵਿੱਚ ਕਰੋ।
ਦੋਹੇਰਾ ਸਦਾ ਧਰਮ ਛਤਰੀਨ ਕੋ ਚਲਿਓ ਸਨਾਤਨ ਆਏ।
ਮਹਾਰਾਜ ਜੀ ਕਹਿੰਦੇ ਛਤਰੀਆਂ ਦਾ ਇਹ ਧਰਮ, ਹੇ ਬੇਟਾ ਅਜੀਤ ਸਿੰਘ, ਛਤਰੀਆਂ ਦਾ ਇਹ ਧਰਮ ਮੁੱਢ ਤੋਂ ਚੱਲਦਾ ਆਇਆ ਹੈ ਕਿ ਛਤਰੀ ਜੰਗ ਦੇ ਮੈਦਾਨ ਵਿੱਚ ਜੂਝਣਾ ਜਾਣਦੇ ਨੇ, ਲੜਨਾ ਜਾਣਦੇ ਨੇ ਔਰ ਛਤਰੀਆਂ ਦਾ ਜੂਝਣਾ ਇਹ ਸਨਾਤਨ ਧਰਮ ਮੁੱਢ ਤੋਂ ਚੱਲਦਾ ਆਇਆ ਛਤਰੀਆਂ ਵਾਸਤੇ।
ਤੁਜ ਸਮ ਬੈ ਅਭਿਮਨੂ ਕੇ ਲੜਿਓ ਜਗਤ ਜਸ ਗਾਏ।
ਤੁਹਾਡੀ ਉਮਰ ਦਾ ਹੀ ਸੀ ਅਭਿਮਨਿਓ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਉਹ ਲੜਿਆ ਸੀ। ਇਹ ਹੌਸਲਾ ਦੇਣ ਵਾਸਤੇ ਉਦਾਹਰਣ ਦੇ ਰਹੇ ਨੇ ਮਹਾਰਾਜ ਜੀ ਬਾਬਾ ਅਜੀਤ ਸਿੰਘ ਨੂੰ, ਕਹਿੰਦੇ ਤੇਰੀ ਉਮਰ ਦਾ ਸੀ ਅਭਿਮਨਿਓ ਜਦੋਂ ਮਹਾਭਾਰਤ ਦੇ ਜੰਗ ਵਿੱਚ ਲੜ ਕੇ ਉਹਨੇ ਵੀ ਸ਼ਹੀਦੀ ਪਾਈ ਸੀ।
ਸਨ ਮੁਖ ਰਨ ਮਾਰਨ ਮਰਨ ਅਰਿਨ ਪੀਟ ਨੈ ਦੇਣ।
ਸਨਮੁਖ ਹੋ ਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਮਾਰਨਾ ਜਾਂ ਮਰਨਾ, ਪਰ ਦੁਸ਼ਮਣ ਨੂੰ ਆਪਣੀ ਪਿੱਠ ਜੰਗ ਦੇ ਮੈਦਾਨ ਵਿੱਚ ਨਹੀਂ ਵਿਖਾਉਣੀ।
ਸ਼ੁਭ ਪਦ ਕੋ ਪਰ ਲੋਕ ਮੈਂ ਅਵਨੀ ਮੈਂ ਜਸ ਲੇਨ।
ਔਰ ਸ਼ੁਭ ਪਦੀ ਪਦਵੀ ਅੱਗੇ ਪਰਲੋਕ ਵਿੱਚ ਪ੍ਰਾਪਤ ਹੁੰਦੀ ਆ ਸ਼ਹੀਦਾਂ ਨੂੰ ਔਰ ਇਸ ਮਾਤ ਲੋਕ ਦੀ ਧਰਤੀ ਤੇ ਸ਼ੁਭ ਸੁਜਸ ਸ਼ੁਭ ਵਡਿਆਈ ਮਿਲਦੀ ਆ ਜਿਹੜੇ ਸ਼ਹੀਦੀ ਪਾਉਂਦੇ ਹਨ।
ਨਰਾਜ ਛੰਦ ਬਲੀ ਅਜੀਤ ਸਿੰਘ ਜੀ ਨਿਖਾਂਗੇ ਅੰਗ ਸੰਗ।
ਬਲੀ ਬਾਬਾ ਅਜੀਤ ਸਿੰਘ ਜੀ ਆਪਣੇ ਗਾਤਰੇ ਕਹਿੰਦੇ ਮੋਢਿਆਂ ਦੇ ਉੱਤੇ ਤੀਰਾਂ ਦਾ ਪੱਥਾ ਧਾਰਨ ਕੀਤਾ ਹੋਇਆ। ਮਹਾਰਾਜ ਦਸਵੇਂ ਪਾਤਸ਼ਾਹ ਹੱਥੀ ਸ਼ਿੰਗਾਰਦੇ ਨੇ, ਕਹਿੰਦੇ ਮੇਰੇ ਪੁੱਤ ਦੀ ਮੈਂ ਬਰਾਤ ਚੜਾਉਣੀ ਹੈ, ਮੌਤ ਰੂਪੀ ਲਾੜੀਏ ਨੇ ਵਿਆਹਣ ਵਾਸਤੇ ਜਾਣਾ। ਕਹਿੰਦੇ ਬੜਾ ਸੋਹਣਾ ਤੀਰਾਂ ਦਾ ਪੱਥਾ ਮਹਾਰਾਜ ਜੀ ਨੇ ਆਪ ਬਾਬਾ ਅਜੀਤ ਸਿੰਘ ਜੀ ਦੇ ਸੀਸ ਸਰੀਰ ਤੇ ਸਜਾਇਆ ਹੈ।
ਬੱਬੀ ਖਲੰਗ ਨਰੀ ਕੁਲੰਗ ਸੋਤੀ ਕਲੰਕ ਤੰਗ।
ਬੜੇ ਬੜੇ ਭਿਆਨਕ ਤਿੱਖੇ ਤੀਰ ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਸਪੂਤ ਬਾਬਾ ਅਜੀਤ ਸਿੰਘ ਜੀ ਦੇ ਪੱਥੇ ਵਿੱਚ ਪਾਏ ਹੋਏ ਨੇ ਜੋ ਬੜੇ ਭਿਆਨਕ ਨੇ, ਬੜੇ ਤਿੱਖੇ ਖਤੰਗ ਹਨ।
ਕਿਰਪਾ ਨਹੀਂ ਮਮੁਸ਼ਟ ਤੋਂ ਕੁਦੰਡ ਲੈ ਕਠੋਰ ਕੋ।
ਬੜੀ ਮਜ਼ਬੂਤ ਕਿਰਪਾਨ ਹੈ ਸਤਿਗੁਰਾਂ ਦੇ ਸਾਹਿਬਜ਼ਾਦੇ ਅਜੀਤ ਸਿੰਘ ਦੇ ਗਾਤਰੇ, ਜਿਹਦਾ ਮੁੱਠਾ ਸੋਨੇ ਦਾ ਹੈ। ਸੋਨੇ ਦੇ ਮੁੱਠੇ ਵਾਲੀ ਤੇਗ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਗਾਤਰੇ ਧਾਰਨ ਕੀਤੀ ਹੈ। ਬੜਾ ਕਠੋਰ ਧਨਕ ਹੈ ਜੋ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਦਸਤ ਕਮਲਾਂ ਵਿੱਚ ਪਕੜਿਆ ਹੈ।
ਧਰੇ ਸਮੂਹ ਆਯੁਧਾਨ ਦੀਰ ਗਾਏ ਕੋਰ ਕੋ।
ਗਾਤਰੇ ਵਿੱਚ ਕਟਾਰ ਪਾਈ ਹੈ, ਪੇਸ਼ ਕਬਜ ਪਾਏ ਨੇ, ਹੋਰ ਵੀ ਕਈ ਸ਼ਸਤਰ ਅਸਤਰ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਦਈ ਪਿਤਾ ਪਰ ਦੱਛਣਾ ਸੁਬੰਧ ਨਾਏ ਠਾਨ ਕੈ।
ਜੰਗ ਚ ਜਾਣ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਜੀ ਨੇ ਇਸ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਬਸਤਰ ਆਪਣੇ ਤਨ ਤੇ ਸਜਾ ਕੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਪਰਿਕਰਮਾ ਕੀਤੀਆਂ ਹਨ। ਦਸਵੇਂ ਪਾਤਸ਼ਾਹ ਦੇ ਚੌ ਪਾਸੀ ਫਿਰ ਕੇ ਬਾਬਾ ਅਜੀਤ ਸਿੰਘ ਜੀ ਨੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮਹਾਰਾਜ ਜੀ ਦੀਆਂ ਪਰਿਕਰਮਾ ਕੀਤੀਆਂ ਹਨ।
ਪਿਤਾ ਪ੍ਰਦਕਸ਼ਿਣਾ ਸੋ ਬੰਦਨ ਆਏ ਠਾਨ ਕੈ।
ਪਿਤਾ ਜੀ ਦੀਆਂ ਪ੍ਰਦਕਸ਼ਿਣਾ ਕਰਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮਹਾਰਾਜ ਜੀ ਨੂੰ ਵੰਦਨਾ ਕੀਤੀ ਬਾਬਾ ਅਜੀਤ ਸਿੰਘ ਜੀ ਨੇ, ਮੱਥਾ ਟੇਕਿਆ ਨਮਸਕਾਰ ਕੀਤੀ ਹੈ।
ਆਨੰਦ ਤੇ ਬਿਲੰਦ ਨੈਣ ਪੇਪਰ ਫੁੱਲ ਮਾਨ ਕੈ।
ਕਲਗੀ ਧਰ ਜੀ ਦੇ ਨੇਤਰ ਆਨੰਦ ਨਾਲ ਭਰੇ ਹੋਏ, ਖਿੜੇ ਹੋਏ, ਪ੍ਰਫੁੱਲਤ ਹੋਏ ਹੋਏ ਕਮਲ ਦੇ ਫੁੱਲ ਦੇ ਸਮਾਨ ਉਹਨਾਂ ਨੇਤਰ ਕਮਲਾਂ ਨਾਲ ਬਾਬਾ ਅਜੀਤ ਸਿੰਘ ਦੇ ਚਿਹਰੇ ਵੱਲ ਵੇਖਦੇ ਹਨ।
ਚਲਿਓ ਸੁਪੌਰ ਠੋਰ ਕੋ ਜਤਾ ਮਿਰਗਿੰਦ ਪੈ ਬਿਨਾ।
ਬਾਬਾ ਅਜੀਤ ਸਿੰਘ ਜੀ ਨੂੰ ਘੁੱਟ ਕੇ ਗਲ ਨਾਲ ਲਾ ਕੇ ਥਾਪੜਾ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਦਾ ਕੀਤਾ ਹੈ। ਬਾਬਾ ਅਜੀਤ ਸਿੰਘ ਜੀ ਗੁਰੂ ਚਰਨਾਂ ਨੂੰ ਮਨਾ ਕੇ ਗਰੀਬਨ ਵਾਗ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਆਰਾਧਨਾ ਕਰਕੇ ਚਮਕੌਰ ਦੀ ਗੜੀ ਦਾ ਜਿਹੜਾ ਦਰਵਾਜ਼ਾ ਹੈ ਉਸ ਦਰਵਾਜ਼ੇ ਤੱਕ ਚੱਲ ਕੇ ਆਏ ਹਨ।
ਪਰ ਵੀਰ ਸੰਗ ਪੰਚ ਪੇ ਰਜ਼ਾਏ ਮਾਨ ਕੈ ਮਨਾ,
ਮਹਾਰਾਜ ਜੀ ਦੀ ਆਗਿਆ ਮੰਨ ਕੇ ਪੰਜ ਸਿੰਘਾਂ ਦਾ ਜਥਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਚੱਲਿਆ ਹੈ।
ਸਵਈਆ ਆਲਮ ਸਿੰਘ ਤਰੇ ਸਭ ਆਯੁਧ,
ਕਿਹੜੇ ਕਿਹੜੇ ਸਿੰਘ ਚੱਲੇ ਨੇ ਬਾਬਾ ਅਜੀਤ ਸਿੰਘ ਨਾਲ? ਭਾਈ ਆਲਮ ਸਿੰਘ ਨੱਚਣਾ, ਬੜਾ ਸੂਰਮਾ ਬੜਾ ਬਹਾਦਰ ਯੋਧਾ ਹੈ ਭਾਈ ਆਲਮ ਸਿੰਘ ਨੱਚਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਦੇ ਨਾਲ ਜਾ ਰਿਹਾ।
ਜਾਤ ਜੀ ਸੀਰਜਪੂਤ ਪਲੇਰੇ,
ਆਲਮ ਸਿੰਘ ਰਾਜਪੂਤ ਬਰਾਦਰੀ ਦਾ ਸੀ, ਇਹ ਰਾਜਪੂਤ ਜਾਤੀ ਦਾ ਭਾਈ ਮਨੀ ਸਿੰਘ ਦੇ ਪਰਿਵਾਰ ਵਿਚੋਂ ਸੀ।
ਖਾਸਮ ਸਾਹਿਬ ਦਾਸ ਗੁਰੂ ਕੋ,
ਭਾਈ ਆਲਮ ਸਿੰਘ ਜੀ ਗੁਰੂ ਕਲਗੀਧਰ ਦੇ ਖਾਸ ਮੁਸਾਹਿਬ ਸਨ, ਖਾਸ ਸਿੰਘ ਸਨ ਨਾ, ਜਿਹੜੇ ਨਿਕਟਵਰਤੀ 25 ਸਿੰਘ ਸੀ ਦਸਵੇਂ ਪਾਤਸ਼ਾਹ ਦੇ ਖਾਸ ਸਿੰਘ, ਉਹਨਾਂ 25 ਸਿੰਘਾਂ ਵਿੱਚੋਂ ਭਾਈ ਆਲਮ ਸਿੰਘ ਜੀ ਬਹੁਤ ਹੀ ਖਾਸ ਸਨ ਮਹਾਰਾਜ ਜੀ ਦੇ।
ਵਾਸ ਰਹੇ ਨਿਤ ਸ਼੍ਰੀ ਮੁਕਵੇਰੇ,
ਔਰ ਹਰ ਵੇਲੇ ਭਾਈ ਆਲਮ ਸਿੰਘ ਜੀ ਮਹਾਰਾਜ ਗੁਰੂ ਕਲਗੀਧਰ ਜੀ ਦੇ ਕੋਲ ਰਹਿੰਦੇ ਸੀ। ਖਾਲਸਾ ਜੀ, ਆਲਮ ਸਿੰਘ ਇਹੋ ਜਿਹਾ ਸੂਰਮਾ ਜਿਹੜਾ ਸਾਰੀ ਜ਼ਿੰਦਗੀ ਨਹੀਂ ਸੁੱਤਾ, ਸਾਰੀ ਜ਼ਿੰਦਗੀ ਨਹੀਂ ਸੁੱਤਾ। ਜਦੋਂ ਮਹਾਰਾਜ ਜੀ ਆਰਾਮ ਕਰਦੇ ਸੀ ਬਾਹਰ ਖਲੋ ਕੇ ਪਹਿਰਾ ਦਿੰਦਾ ਸੀ, ਜਦੋਂ ਸਤਿਗੁਰਾਂ ਨੇ ਕਿਤੇ ਉੱਠ ਕੇ ਜਾਣਾ ਪਿੱਛੇ ਪਿੱਛੇ ਇਹਨੇ ਨਾਲ ਰਹਿਣਾ, ਜਦੋਂ ਮਹਾਰਾਜ ਜੀ ਨੇ ਸ਼ਿਕਾਰ ਤੇ ਖੇਡਣ ਜਾਣਾ ਇਹਨੇ ਵੀ ਨਾਲ ਨਾਲ ਦੌੜਿਆ ਜਾਣਾ। ਹਰ ਵੇਲੇ ਮਹਾਰਾਜ ਜਦੋਂ ਕਲਗੀਧਰ ਜੀ ਨੇ ਬੈਠਣਾ ਇਹਨੇ ਚੌਰ ਲੈ ਕੇ ਮਹਾਰਾਜ ਜੀ ਦੇ ਸੀਸ ਤੇ ਚਲਾਉਣਾ। ਸਾਰੀ ਜ਼ਿੰਦਗੀ ਭਾਈ ਆਲਮ ਸਿੰਘ ਸੌਂ ਕੇ ਨਹੀਂ ਵੇਖਿਆ, ਮਹਾਰਾਜ ਜੀ ਦੀ ਸੇਵਾ ਵਿੱਚ ਤਤਪਰ ਹੋ ਕੇ ਰਿਹਾ। ਇਹੋ ਜਿਹਾ ਸਿੰਘ ਸੀ ਜਿਹਦੇ ਨਾਲ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਬੜਾ ਵੱਡਾ ਭਾਰੀ ਸਨੇਹ ਹੈ।
ਬੋਲਨ ਕੇਰ ਬਿਲਾਸ ਕਰਾਂ ਜੀ,
ਮਹਾਰਾਜ ਜੀ ਭਾਈ ਆਲਮ ਸਿੰਘ ਨਾਲ ਬੜੇ ਬੜੇ ਡੂੰਘੇ ਬਚਨ ਕਰਿਆ ਕਰਦੇ ਸਨ, ਕਈ ਵਾਰੀ ਹੱਸਿਆ ਵੀ ਕਰਦੇ ਸੀ ਭਾਈ ਆਲਮ ਸਿੰਘ ਦੇ ਨਾਲ, ਹਾਸ ਬਿਲਾਸ ਵੀ ਮਹਾਰਾਜ ਜੀ ਪਿਆਰ ਨਾਲ ਕਰ ਲਿਆ ਕਰਦੇ ਸਨ।
ਸੰਗ ਸਦਾ ਕਰਨਾ ਬਹੁ ਤੇਰੇ,
ਹਰ ਵੇਲੇ ਆਲਮ ਸਿੰਘ ਨੂੰ ਨਾਲ ਰੱਖਦੇ ਸਨ ਔਰ ਹਰ ਵੇਲੇ ਆਲਮ ਸਿੰਘ ਤੇ ਬੜੀ ਭਾਰੀ ਕਰੁਣਾ ਤੇ ਦਇਆ ਮਹਾਰਾਜ ਜੀ ਕਰਦੇ ਸਨ।
ਇਸ ਲੇਤ ਸੰਗਰ ਕੋ,
ਭਾਈ ਆਲਮ ਸਿੰਘ ਨੇ ਮਹਾਰਾਜ ਜੀ ਦੀ ਆਗਿਆ ਲਈ ਗੁਰੂ ਕਲਗੀਧਰ ਦੀ ਆਗਿਆ ਲੈ ਕੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਜਾਣ ਵਾਸਤੇ ਸੰਗਰ ਲਈ ਤਿਆਰ ਹੋ ਗਏ।
ਮਨ ਹੋਏ ਆਨੰਦ ਚਲਿਓ ਤੇ ਸਵੇਰੇ,
ਮਨ ਵਿੱਚ ਭਾਰੀ ਆਨੰਦ ਧਾਰਨ ਕਰਕੇ ਭਾਈ ਆਲਮ ਸਿੰਘ ਜੀ ਜੰਗ ਦੇ ਮੈਦਾਨ ਨੂੰ ਚੱਲੇ ਹਨ।
ਗੁਰਨੰਦਨ ਸੰਗ ਆਨੰਦਤ ਅੰਗ,
ਗੁਰੂ ਪੁੱਤਰ ਬਾਬਾ ਅਜੀਤ ਸਿੰਘ ਜੀ ਦੇ ਨਾਲ ਬੜੇ ਆਨੰਦ ਚਿੱਤ ਹੋ ਕੇ ਬਾਬਾ ਆਲਮ ਸਿੰਘ ਜੀ ਨਾਲ ਜਾ ਰਹੇ ਹਨ।
ਜਵਾਹਰ ਸਿੰਘ ਚਲਿਓ ਪੱਟ ਭਾਰੀ,
ਦੂਸਰਾ ਸੂਰਮਾ ਸੀ ਭਾਈ ਜਵਾਹਰ ਸਿੰਘ, ਇਹ ਵੀ ਬੜਾ ਸੂਰਮਾ ਬੜਾ ਬਹਾਦਰ ਯੋਧਾ, ਇਹ ਵੀ ਬਾਬਾ ਅਜੀਤ ਸਿੰਘ ਜੀ ਦੇ ਨਾਲ ਚੱਲਿਆ ਹੈ।
ਜਿਮ ਆਵਤ ਬ੍ਰਿੰਦ ਮਲੇਚ ਚਲੇ,
ਉਧਰੋਂ ਜਿਵੇਂ ਬਹੁਤ ਸਾਰੇ ਮਲੇਚ ਚੜ ਕੇ ਦਰਵਾਜੇ ਵਾਲੇ ਪਾਸੇ ਨੂੰ ਵਧਦੇ ਆ ਰਹੇ ਸਨ।
ਸਮਕ ਰੋਕ ਬਿਲੋ ਕੇ ਅਗਾਰੇ,
ਉਹਨਾਂ ਨੂੰ ਸਨਮੁਖ ਹੋ ਕੇ ਮੂਹਰੇ ਹੋ ਕੇ ਰੋਕਣ ਵਾਸਤੇ ਬਾਬਾ ਅਜੀਤ ਸਿੰਘ ਤੇ ਭਾਈ ਜਵਾਹਰ ਸਿੰਘ ਆਲਮ ਸਿੰਘ ਹੋਣੀ ਅੱਗੇ ਵੱਧ ਕੇ ਜਾਣ ਲੱਗੇ ਹਨ।
ਸਰ ਤੋਮਰ ਛੋਰ ਤੋਂ ਭੰਗਨ ਤੁਰ,
ਪਹਿਲਾਂ ਤੀਰ ਚਲਾਏ ਨੇ, ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਨੇ ਵੈਰੀਆਂ ਨੂੰ ਰੋਕਣ ਵਾਸਤੇ।
ਗੇਰ ਦੜਾ ਦੜ ਭੂਮ ਮਜਾਰੇ,
ਅਨੇਕਾਂ ਨੂੰ ਦੜ ਦੜ ਕਰਕੇ ਜ਼ਮੀਨ ਦੇ ਉੱਤੇ ਸੁੱਟਿਆ, ਮਿੱਟੀ ਵਿੱਚ ਗਰਕ ਕੀਤਾ ਪਾਪੀਆਂ ਨੂੰ ਮਲੇਛਾਂ ਨੂੰ।
ਮੁੱਖ ਬੋਲਤ ਸ਼੍ਰੀ ਗੁਰਦੇਵ ਫਤਿਹ,
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੇ ਸਿੰਘ ਬਾਹਰ ਨੂੰ ਜਾਂਦੇ ਪਹਿਲਾਂ ਫਤਿਹ ਬੁਲਾ ਕੇ ਜਾਂਦੇ ਪਾਤਸ਼ਾਹ ਨੂੰ।
ਕਉ ਤਰਾਸ ਬਹੀਨ ਲੈ ਅਰੀ ਮਾਰੇ,
ਔਰ ਤਰਾਸ ਤੋਂ ਬਿਨਾਂ ਡਰ ਤੋਂ ਬਿਨਾਂ ਜੰਗ ਦੇ ਮੈਦਾਨ ਚ ਦੁਸ਼ਮਣਾਂ ਨੂੰ ਮਾਰਦੇ ਚਲੇ ਜਾ ਰਹੇ ਨੇ।
ਦੋਹੇਰਾ ਧਿਆਨ ਸਿੰਘ ਔਰ ਧਿਆਨ ਗੁਰ ਬਰਿਓ ਅਰੀਨ ਮੈਂ ਦੌਰ,
ਭਾਈ ਆਲਮ ਸਿੰਘ ਤੇ ਜਵਾਹਰ ਸਿੰਘ ਦੇ ਨਾਲ ਤੀਸਰਾ ਸਿੰਘ ਭਾਈ ਧਿਆਨ ਸਿੰਘ ਵੀ ਹੈ, ਜਿਹਦੇ ਹਿਰਦੇ ਵਿੱਚ ਹਰ ਵੇਲੇ ਗੁਰੂ ਦਾ ਧਿਆਨ ਵਸਿਆ ਰਹਿੰਦਾ ਹੈ। ਭਾਈ ਧਿਆਨ ਸਿੰਘ ਜੀ ਵੀ ਬੜੀ ਬਹਾਦਰੀ ਨਾਲ ਗਏ ਨੇ ਔਰ ਵੈਰੀਆਂ ਨਾਲ ਜੂਝ ਰਹੇ ਨੇ, ਅੜ ਕੇ ਪੈਰ ਅੜਾ ਕੇ ਲੜ ਰਹੇ ਹਨ।
ਠੌਰ ਠੋਰ ਹਲ ਚੱਲ ਪਰੇ ਗੁਰਸੁੱਤ ਤੇ ਬੜ ਰੋਰ,
ਥਾਂ ਥਾਂ ਤੇ ਹਲ ਚਲੀ ਮਚੀ ਹੋਈ ਹੈ। ਗੁਰੂ ਪੁੱਤਰ ਬਾਬਾ ਅਜੀਤ ਸਿੰਘ ਜੀ ਦੇ ਆਉਣ ਦੀ ਧੂਮ ਦੂਰ ਤੱਕ ਪਹੁੰਚੀ ਹੋਈ ਹੈ। ਕਹਿੰਦੇ ਗੁਰੂ ਦਾ ਫਰਜੰਦ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਆਇਆ ਹੈ, ਗੁਰੂ ਦਾ ਪੁੱਤਰ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਆਇਆ ਹੈ। ਇਹ ਆਵਾਜ਼, ਇਹ ਹਲ ਚਲੀ ਦੂਰ ਦੂਰ ਤੱਕ ਪਹੁੰਚੀ ਹੋਈ ਹੈ।
ਸੁੱਖਾ ਸਿੰਘ ਤੁਫੰਗ ਲੈ ਨੈ ਬਰੋਧ ਗੁਲਕਾਨਾ।
ਚੌਥਾ ਸਿੰਘ ਭਾਈ ਸੁੱਖਾ ਸਿੰਘ ਸੀ, ਇਹਦੇ ਹੱਥ ਵਿੱਚ ਬੰਦੂਕ ਹੈ, ਇਹਨੇ ਬੰਦੂਕ ਲੈ ਕੇ ਜਾ ਕੇ ਗੋਲੀਆਂ ਦਾਗੀਆਂ। ਹਾਲਾਂਕਿ ਬੰਦੂਕ ਚ ਗੋਲੀ ਤੇ ਬਰੂਦ ਨਹੀਂ ਪਾਉਣਾ ਪੈਂਦਾ, ਮਹਾਰਾਜ ਜੀ ਦਾ ਬਚਨ ਸੀ ਬਸ ਤੋੜਾ ਤਿਖਾਈ ਜਾਓ ਤੇ ਗੋਲੀਆਂ ਚੱਲੀ ਜਾਣਗੀਆਂ। ਬੰਦੂਕ ਖਾਲੀ ਹੈ ਪਰ ਤੋੜਾ ਤਿਖਾਉਂਦੇ ਨੇ ਤੇ ਵਿੱਚੋਂ ਗੋਲੀ ਦਗ ਕਰਕੇ ਨਿਕਲਦੀ ਤੇ ਬੈਰੀ ਨੂੰ ਜਾਸ ਮਾਰਦੀ ਹੈ।
ਤੋੜਾ ਮੋਲ ਕਰਾ ਜੜਿਓ ਦਸਤ ਰਵਾਂ ਕਰ ਪਾਨ।
ਤੋੜਾ ਮੋੜ ਕੇ ਕਲਾ ਦੇ ਨਾਲ ਜੜਿਆ ਹੋਇਆ ਹੈ ਔਰ ਦਸਤ ਰਵਾਂ ਕਰਕੇ ਨਿਸ਼ਾਨੀ ਦੇ ਕਰਕੇ ਨਿਸ਼ਾਨਾ ਸੇਧ ਕੇ ਭਾਈ ਸੁੱਖਾ ਸਿੰਘ ਜੀ ਬੰਦੂਕ ਦੀ ਗੋਲੀ ਦਾਗਦੇ ਹਨ।
ਤੱਕ ਦੁਸ਼ਮਨ ਕੇ ਗਾਤ ਕੋ ਤੂਰਨ ਕਲਾ ਚੁਕਾਏ।
ਔਰ ਦੁਸ਼ਮਣ ਨੂੰ ਵੇਖ ਕੇ ਦੁਸ਼ਮਣ ਦਾ ਨਿਸ਼ਾਨਾ ਤੱਕ ਕੇ ਫਿਰ ਆਪਣੀ ਕਲਾ ਨੂੰ ਦੱਬਦੇ ਨੇ, ਬੰਦੂਕ ਦੀ ਕਲਾ ਦੱਬ ਕੇ ਗੋਲੀ ਦਾਗਦੇ ਹਨ।
ਡਮੈ ਪਲੀਤਾ ਤੁਖਤ ਹੈ ਮਾਰਤ ਡੇਰ ਨਾ ਲਾਏ।
ਪਲੀਤਾ ਡੰਬਦਾ ਹੈ, ਧੁਖਦੀ ਹੈ ਬੰਦੂਕ ਤੇ ਗੋਲੀ ਜਾ ਕੇ ਦੁਸ਼ਮਣ ਨੂੰ ਵੱਜਦੀ ਹੈ, ਜਿਹਨੂੰ ਜਾ ਕੇ ਵੱਜਦੀ ਆ ਉਹਦੇ ਪ੍ਰਾਣ ਨਿਕਲ ਜਾਂਦੇ ਨੇ, ਮੁੜ ਕੇ ਉਹ ਜਿਉਂਦਾ ਬਾਕੀ ਨਹੀਂ ਬਚਦਾ।
ਵੀਰ ਸਿੰਘ ਬਰ ਵੀਰ ਬੜ ਕਰ ਬਹਾਦਰੇ ਪੂਰ।
ਪੰਜਵਾਂ ਸਿੰਘ ਸੀ ਵੀਰ ਸਿੰਘ, ਇਹ ਪੰਜ ਸਿੰਘ ਗਏ ਨੇ ਨਾ ਬਾਬਾ ਅਜੀਤ ਸਿੰਘ ਨਾਲ, ਪੰਜਵਾਂ ਸਿੰਘ ਸੀ ਭਾਈ ਵੀਰ ਸਿੰਘ, ਬੜੀ ਬਹਾਦਰੀ ਨਾਲ, ਬੜੀ ਦਲੇਰੀ ਨਾਲ, ਬੜੀ ਸੂਰਵੀਰਤਾ ਦੇ ਨਾਲ ਬਾਬਾ ਅਜੀਤ ਸਿੰਘ ਜੀ ਦੇ ਨਾਲ ਇਹ ਵੀ ਨਿਕਲ ਕੇ ਚੱਲੇ ਹਨ।
ਮਲੇ ਚ ਗਨ ਸੂਰ ਗਰੂਰਨ ਦੂਰ।
ਇਧਰ ਉਧਰ ਹੋ ਕੇ ਮਲੇਛਾਂ ਦੇ ਗਣਾਂ ਦੇ ਗਣਾਂ ਨੂੰ ਮਾਰਦੇ ਚਲੇ ਜਾ ਰਹੇ ਨੇ, ਅਨੇਕਾਂ ਮਲੇਛਾਂ ਦੇ ਸੂਰਮਿਆਂ ਨੂੰ ਮਾਰ ਮਾਰ ਕੇ ਮਿੱਟੀ ਚ ਗਰਕ ਕਰਦੇ ਚਲੇ ਜਾ ਰਹੇ ਨੇ।
ਛਪੈ ਛੰਦ ਗੁਰਸੁਤ ਉਰ ਮੈਂ ਕੁਪਤ ਕੁਪਤ ਬੋ ਗੁਰਸੁਤ ਉਰ ਮੈਂ ਕੁਪਤ ਕੁਪਤ ਬੋ ਹਨ ਕਰ ਡਾਰੇ।
ਗੁਰੂ ਸਾਹਿਬ ਜੀ ਦੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਆਪਣੇ ਹਿਰਦੇ ਚ ਭਾਰੀ ਵੀਰ ਰਸ ਧਾਰਨ ਕਰਕੇ ਜੰਗ ਦੇ ਮੈਦਾਨ ਵਿਚ ਜੂਝ ਰਹੇ ਨੇ ਔਰ ਬਹੁਤ ਸਾਰੇ ਦੁਸ਼ਮਣਾਂ ਨੂੰ ਬਾਬਾ ਅਜੀਤ ਸਿੰਘ ਜੀ ਮਾਰਦੇ ਚਲੇ ਜਾ ਰਹੇ ਨੇ।
ਇੰਚਿਤ ਨਿਠੁਰ ਕਮਾਨ ਮਾਨ ਖਾਨਨ ਨਿਰਵਾਰੇ।
ਪਹਿਲਾਂ ਬਾਬਾ ਅਜੀਤ ਸਿੰਘ ਜੀ ਨੇ ਆਪਣੀ ਕਮਾਨ ਦੇ ਨਾਲ ਤੀਰ ਛੱਡੇ ਨੇ, ਤੀਰ ਮਾਰ ਮਾਰ ਕੇ ਅਨੇਕਾਂ ਵੱਡੇ ਵੱਡੇ ਗੁਮਾਨੀ ਪਠਾਣਾਂ ਦਾ ਗੁਮਾਨ ਬਾਬਾ ਅਜੀਤ ਸਿੰਘ ਜੀ ਨੇ ਤੋੜ ਕੇ ਸੁੱਟ ਦਿੱਤਾ ਹੈ।
ਗਿਰਤੇ ਵੀਰ ਤਰੰਗ ਰੰਗ ਸ਼ਰੋਣ ਜਿਨ ਕੇਰਾ।
ਔਰ ਜਦੋਂ ਉਹਨਾਂ ਨੂੰ ਤੀਰ ਵੱਜਦੇ ਨੇ ਸਰੀਰ ਲਹੂ ਦੇ ਨਾਲ ਨੁੱਚੜਦੇ ਨੇ ਔਰ ਘੋੜੇ ਤੋਂ ਉਛਲ ਕੇ ਜ਼ਮੀਨ ਦੇ ਉੱਤੇ ਡਿੱਗਦੇ ਹਨ।
ਤੀਚਨ ਬਾਨ ਪ੍ਰਹਾਰ ਹਰ ਦੇ ਤਰਾਸ ਬਡੇਰਾ।
ਔਰ ਬੜੇ ਬੜੇ ਤਿੱਖੇ ਬਾਣ ਬਾਬਾ ਅਜੀਤ ਸਿੰਘ ਜੀ ਦੇ ਚਲਾਏ ਉਹਨਾਂ ਨੂੰ ਵੱਜਦੇ ਨੇ, ਸਿੱਧੇ ਹਿਰਦੇ ਵਾਲੀ ਥਾਂ ਤੇ ਵੱਜਦੇ ਨੇ ਔਰ ਉਹਨਾਂ ਦੇ ਹਿਰਦਿਆਂ ਵਿੱਚ ਬੜਾ ਭਾਰੀ ਤਰਾਸ ਤੇ ਡਰ ਪੈਦਾ ਹੋ ਰਿਹਾ।
ਰਿਪ ਸਿਪਰ ਜੇ ਬਰਕਤ ਕਵਚ ਪੇਟੀ ਆਦਿਕ।
ਔਰ ਕਹਿੰਦੇ ਦੁਸ਼ਮਣਾਂ ਵੱਲੋਂ ਜਿਹੜੇ ਚਲਾਏ ਤੀਰ ਨੇ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਦੇ ਉੱਤੇ ਬਖਤਰ ਝਾੜ ਚਾੜਿਆ ਹੋਇਆ, ਲੋਹੇ ਦਾ ਕਵਚ ਧਾਰਨ ਕੀਤਾ, ਲੱਕ ਦੇ ਨਾਲ ਪੇਟੀ ਬੱਧੀ ਹੋਈ ਹੈ ਚਮੜੇ ਦੀ, ਸਿਪਰ ਢਾਲ ਵੀ ਨਾਲ ਹੈ, ਉਹਦੇ ਨਾਲ ਵੈਰੀਆਂ ਵੱਲੋਂ ਕੀਤੇ ਹੋਏ ਤੀਰਾਂ ਦੇ ਵਾਰਾਂ ਨੂੰ ਰੋਕਦੇ ਹਨ।
ਹੱਥ ਪ੍ਰਾਨ ਹਰੀ ਫਨ ਕੇ ਤੁਰਤ ਪਾਰ ਪਰਤ ਗੱਡ ਧਰਨ ਸਰ।
ਜਦੋਂ ਬਾਬਾ ਅਜੀਤ ਸਿੰਘ ਜੀ ਤੀਰ ਚਲਾਉਂਦੇ ਨੇ, ਬਾਬਾ ਜੀ ਵੱਲੋਂ ਚਲਾਏ ਤੀਰ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਕੇ ਪਾਰ ਨਿਕਲ ਜਾਂਦੇ ਨੇ ਔਰ ਜਦੋਂ ਤੀਰ ਪਾਰ ਜਾਂਦੇ ਨੇ ਥੱਲੇ ਜ਼ਮੀਨ ਵਿੱਚ ਗੱਡੇ ਜਾਂਦੇ ਨੇ, ਧਰਤੀ ਵਿੱਚ ਗੱਡੇ ਜਾਂਦੇ ਨੇ। ਏਦਾਂ ਕੋਈ ਵੀ ਤੀਰ ਬਾਬਾ ਅਜੀਤ ਸਿੰਘ ਜੀ ਚਲਾਉਂਦੇ ਉਹ ਵੈਰੀ ਨੂੰ ਚੀਰ ਕੇ ਪਾਰ ਨਿਕਲਦਾ ਹੈ।
ਰੁਦਰ ਰੂਪ ਤੇ ਰੁਦਰ ਸੰਗ ਪ੍ਰਥਮਾ ਬਿਲੀਓ ਗਣ ਵੀਰ 52 ਮੁਦਤ ਜੋਗਿਣੀ ਜੰਗ ਭੂਤ ਗਣ।
ਕਹਿੰਦੇ ਰੁਦਰ ਰੂਪ ਤੇ ਰੁਦਰ ਸੰਗ ਪ੍ਰਸਮਾਦ ਲਿਓ ਗਣ, ਉਧਰ ਰੁਦਰ ਕਹਿੰਦੇ ਨੇ ਸ਼ਿਵ ਜੀ ਨੂੰ ਆਪਣੇ ਨਾਲ ਦੇ 11 ਰੁਦਰਾਂ ਨੂੰ ਉਹ ਵੀ ਜੰਗ ਦੇ ਮੈਦਾਨ ਵਿੱਚ ਲੈ ਕੇ ਆ ਪਹੁੰਚਿਆ ਹੈ। ਵੀਰ 52 ਮੁਦਤ ਜੋਗਣੀ ਜੰਗ ਭੂਤ ਗਣ, ਉਧਰ 52 ਵੀਰ 64 ਜੋਗਣੀਆਂ ਉਹ ਆਪਣੇ ਨਾਲ ਸਾਰੇ ਗਣਾਂ ਨੂੰ ਲੈ ਕੇ ਜੰਗ ਦੇ ਮੈਦਾਨ ਵਿੱਚ ਵੈਰੀਆਂ ਦੇ ਸੂਰਮਿਆਂ ਦੇ ਸਰੀਰਾਂ ਦੇ ਲਹੂ ਨੂੰ ਪੀਣ ਵਾਸਤੇ ਆ ਪਹੁੰਚੇ ਹਨ।
ਹਰ ਹਰ ਹਸਿਆਲ ਉੱਠਤ ਲੋਟਤ ਕਾਇਲ ਤੜਫਨਤੇ ਫਿਰੈ ਭੂਤ ਬੇਤਾਲ ਤਾਲ ਤਾੜਨ ਬਜੰਤੇ।
ਹੜ ਹੜ ਹਸ ਹੜ ਉੱਠਤ ਲਠਨ ਲੁਠਤ ਕਾਇਲ ਤੜਫਨਤੇ, ਕਹਿੰਦੇ ਇਸ ਤਰ੍ਹਾਂ ਘਾਇਲ ਜਿਹੜੇ ਨੇ ਉਹ ਜ਼ਖਮੀ ਹੋ ਰਹੇ ਨੇ। ਹੜ ਹੜ ਕਰਕੇ ਉਹਨਾਂ ਦੇ ਸਰੀਰਾਂ ਵਿੱਚੋਂ ਆਵਾਜ਼ ਆਉਂਦੀ ਹੈ। ਜਦੋਂ ਜ਼ਖਮ ਦੇ ਨਾਲ ਉਹਨਾਂ ਦੇ ਸਰੀਰ ਬਲੁੰਦਰੇ ਜਾਂਦੇ ਨੇ, ਕਿਸੇ ਸ਼ਸਤਰ ਦੇ ਨਾਲ ਜ਼ਖਮੀ ਹੋ ਜਾਂਦੇ ਨੇ, ਤੇ ਸਰੀਰਾਂ ਵਿੱਚੋਂ ਹੜ ਹੜ ਦੀ ਆਵਾਜ਼ ਆਉਂਦੀ ਹੈ। ਅਨੇਕਾਂ ਭੂਤ ਬੈਤਾਲ ਤਾੜੀਆਂ ਮਾਰ ਮਾਰ ਕੇ ਜੰਗ ਦੇ ਮੈਦਾਨ ਚ ਭੱਜੇ ਫਿਰਦੇ ਹਨ।
ਬੜ ਕਾਕ ਕੰਕ ਕੀ ਕੂਕ ਵੈ ਆਮਕ ਪੱਗ ਛਾਉਣਤ ਪੀਅਤ,
ਬੜੇ ਬੜੇ ਕਾਂ ਕੰਕ ਚੀਲਾਂ ਤੇ ਉੱਚੀ ਉੱਚੀ ਆਵਾਜ਼ ਵਿੱਚ ਕੂਕਦੇ ਨੇ ਔਰ ਰਣ ਭੂਮੀ ਵਿੱਚ ਆ ਕੇ ਦੁਸ਼ਮਣਾਂ ਦੇ ਸਰੀਰਾਂ ਨੂੰ ਸੂਰਮਿਆਂ ਦੇ ਸਰੀਰਾਂ ਦੇ ਮਾਸ ਨੂੰ ਨੋਚ ਨੋਚ ਕੇ ਖਾਂਦੇ ਹਨ।
ਰਣ ਖੇਤ ਬਰਿਓ ਡਾਕਨ ਡਿਗਰ ਡਕਰਾਵਤ ਤ੍ਰਿਪਤੈ ਬੀਅਤ,
ਔਰ ਜੰਗ ਦੇ ਮੈਦਾਨ ਦੇ ਵਿੱਚ ਆ ਪਹੁੰਚੀਆਂ ਨੇ ਅਨੇਕਾਂ ਡਾਕਣਾਂ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਡੈਣਾਂ ਨੇ ਉਹ ਆ ਪਹੁੰਚੀਆਂ ਨੇ ਔਰ ਆ ਕੇ ਰਣ ਭੂਮੀ ਵਿੱਚ ਖੂਨ ਪੀ ਪੀ ਕੇ ਡਕਾਰ ਮਾਰਦੀਆਂ ਹਨ।
ਸ਼੍ਰੀ ਅਜੀਤ ਸਿੰਘ ਵੀਰ ਤਰ ਤਰ ਤੀਰ ਪ੍ਰਹਾਰ ਹੈ ਕੋਤਕ ਹੋਤੇ ਉਦੋਤ,
ਕਹਿੰਦੇ ਬਾਬਾ ਅਜੀਤ ਸਿੰਘ ਜੀ ਬੜੀ ਵੀਰਤਾ ਦੇ ਨਾਲ ਧੀਰਜ ਧਾਰਨ ਕਰਕੇ ਜੰਗ ਦੇ ਮੈਦਾਨ ਚ ਤੀਰ ਪ੍ਰਹਾਰ ਹੈ ਤੀਰ ਦੇ ਵਾਰ ਕਰਦੇ ਨੇ ਤੀਰ ਚਲਾਉਂਦੇ ਹਨ।
ਕੋਤਕ ਹੋਤ ਉਦੋਤ ਆਏ ਨਵ ਦੇਵ ਨਿਆਰੇ,
ਔਰ ਬਾਬਾ ਅਜੀਤ ਸਿੰਘ ਜੀ ਦਾ ਜੰਗ ਵੇਖ ਕੇ ਆਕਾਸ਼ ਦੇ ਵਿੱਚ ਖਾਲਸਾ ਜੀ ਦੇਵਤੇ ਵੀ ਆਣ ਉਤਰੇ ਨੇ ਵੇਖਣ ਵਾਸਤੇ ਕਿ ਗੁਰੂ ਪੁੱਤਰ ਬਾਬਾ ਅਜੀਤ ਸਿੰਘ ਦਾ ਜੰਗ ਆਪਣੇ ਨੇਤਰਾਂ ਨਾਲ ਵੇਖ ਲਈਏ। ਇਹੋ ਜਿਹਾ ਯੁੱਧ 17 ਸਾਲ ਦੀ ਉਮਰ ਦੇ ਵਿੱਚ ਗੁਰੂ ਕਾ ਸਪੁੱਤਰ ਲੜ ਰਿਹਾ, ਚਲੋ ਚੱਲ ਕੇ ਵੇਖੀਏ ਕਿਵੇਂ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਲੜਦੇ ਹਨ।
ਹੋਏ ਪਨਾ ਤੇ ਅਸਵਾਰ ਤਿੰਨ ਹੱਥ ਤੁਰਨ ਡਾਰੇ,
ਕਹਿੰਦੇ ਜਿਹੜੇ ਪਦਾਂਤ ਤੇ ਪੈਦਲ ਤੇ ਹੋਰ ਘੋੜ ਸਵਾਰ ਜਿਹੜਾ ਜਿਹੜਾ ਵੀ ਬਾਬਾ ਅਜੀਤ ਸਿੰਘ ਦੇ ਸਾਹਮਣੇ ਆਇਆ ਬਾਬਾ ਅਜੀਤ ਸਿੰਘ ਜੀ ਨੇ ਤਿੰਨਾਂ ਨੂੰ ਆਪਣੇ ਸ਼ਸਤਰਾਂ ਨਾਲ ਮਾਰ ਮੁਕਾਇਆ ਹੈ।
ਇਮ ਪਠਾਨ ਅਰੀ ਮੁਗਲ ਪਰੇ ਜਨ ਪੁੰਜ ਮੁਨਾਰੇ,
ਏਦਾਂ ਕਹਿੰਦੇ ਪਠਾਣਾ ਦੇ ਜਿਹੜੇ ਸਰੀਰ ਨੇ ਦੁਸ਼ਮਣਾਂ ਦੇ ਸਰੀਰ ਨੇ ਉਹ ਜੰਗ ਦੇ ਮੈਦਾਨ ਚ ਇਸ ਤਰ੍ਹਾਂ ਡਿੱਗੇ ਨੇ ਮਾਨੋ ਜਿਵੇਂ ਵੱਡੇ ਵੱਡੇ ਮੁਨਾਰੇ ਹਵਾ ਦੇ ਨਾਲ ਡਿੱਗ ਗਏ ਹੋਣ।
ਰਣ ਖੇਤ ਪਿਓ ਦਾਰਣ ਮਾ ਲੋਥਨ ਪਰ ਲੋਥੈ,
ਬਹੁਤ ਜ਼ਿਆਦਾ ਭਿਆਨਕ ਰਣ ਭੂਮੀ ਦਾ ਮਾਹੌਲ ਨਜ਼ਰ ਆ ਰਿਹਾ, ਲੋਥਾਂ ਦੇ ਉੱਤੇ ਲੋਥਾਂ ਦੇ ਢੇਰਾਂ ਦੇ ਢੇਰ ਨਜ਼ਰ ਆ ਰਹੇ ਨੇ।
ਬਹੁ ਕਾਮਨ ਤੇ ਪੱਕ ਪੱਕ ਰੁਦਰ ਹੋਏ ਸਰਤਾ ਜਬ ਚੱਲ ਪਰੇ,
ਬਹੁਤ ਸਾਰੇ ਘਾਵਾਂ ਵਿੱਚੋਂ ਜ਼ਖਮਾਂ ਵਿੱਚੋਂ ਨਦੀਆਂ ਵਹਿ ਟੁਰੀਆਂ ਨੇ ਖੂਨ ਦੀਆਂ, ਪੱਕ ਪੱਕ ਕਰਕੇ ਖੂਨ ਦੀਆਂ ਪਤਧੀਰੀਆਂ ਫੁਹਾਰੇ ਉਹ ਸੂਰਮਿਆਂ ਦੇ ਸਰੀਰਾਂ ਚੋਂ ਬਾਹਰ ਨੂੰ ਨਿਕਲਦੇ ਮਾਨੋ ਜਿਵੇਂ ਨਦੀ ਵਹਿ ਟੁਰੀ ਹੋਵੇ।
ਯਾ ਖੁਦਾਏ ਬਦ ਅਜਬ ਵੈਰ ਕੋ ਮਾਰਤ ਹਜ਼ਾਰੇ,
ਯਾ ਖੁਦਾ ਤੁਰਕ ਗੱਲਾਂ ਕਰਦੇ ਨੇ ਹੈਰਾਨੀ ਨਾਲ, ਕਹਿੰਦੇ ਯਾ ਖੁਦਾ ਏਡੀ ਅਜਬ ਬਾਹਰ ਦੀ ਮਾਰ, ਏਡੀ ਭਿਆਨਕ ਗਜਬ ਦੀ ਮਾਰ, ਗੁਰੂ ਪੁੱਤਰ ਅਜੀਤ ਸਿੰਘ ਇਹੋ ਜੀ ਦਲੇਰੀ ਨਾਲ ਲੜ ਰਿਹਾ ਕਿ ਸਾਡੇ ਹਜ਼ਾਰਾਂ ਸੂਰਮੇ ਜੰਗ ਦੇ ਮੈਦਾਨ ਚ ਮਾਰ ਮੁਕਾਏ ਹਨ।
ਗਿਰੈ ਦੜਾ ਦੜ ਤੁਰਕ ਅਲਪ ਸਿੰਘਨ ਕਰ ਮਾਰੇ,
ਅਨੇਕਾਂ ਤੁਰਕ ਦੜ ਦੜ ਕਰਕੇ ਜ਼ਮੀਨ ਤੇ ਡਿੱਗ ਰਹੇ ਨੇ, ਹਾਲਾਂਕਿ ਥੋੜੇ ਜੇ ਸਿੰਘ ਨੇ ਥੋੜੇ ਜੇ ਸਿੰਘਾਂ ਨੇ ਸਾਡੇ ਬਹੁਤੇ ਸੂਰਮਿਆਂ ਨੂੰ ਮਾਰ ਮੁਕਾਇਆ ਹੈ।
ਬੀਤੇ ਕੇਤਕ ਜਾਮ ਮਰਤ ਨਾ ਮਿਲਤ ਨਾ ਹਾਰਤ।
ਕਿੰਨੇ ਪੈਰ ਬੀਤ ਗਏ ਸਾਨੂੰ ਲੜਦਿਆਂ, ਨਾ ਇਹ ਮਰਦੇ ਨੇ ਨਾ ਸਾਨੂੰ ਮਿਲਦੇ ਨੇ ਤੇ ਨਾ ਹੀ ਸਾਡੇ ਕੋਲੋਂ ਹਾਰਦੇ ਨੇ।
ਵੱਧ ਲਸ਼ਕਰ ਮੈਂ ਆਏ ਏਕ ਇੱਕ ਲੜਤ ਸੁਮਾਰਤ।
ਅੱਗੇ ਵੱਧ ਵੱਧ ਕੇ ਲਸ਼ਕਰ ਵਿੱਚ ਆਉਂਦੇ ਨੇ, ਕੱਲਾ ਕੱਲਾ ਹੀ ਅੱਗੇ ਆ ਕੇ ਸਾਡੇ ਨਾਲ ਲੜ ਰਿਹਾ, ਕੱਲਾ ਕੱਲਾ ਆ ਕੇ ਵੱਧ ਕੇ ਆ ਕੇ ਅੱਗੇ ਸਾਡੇ ਸੈਂਕੜਿਆਂ ਨੂੰ ਮਾਰ ਰਿਹਾ ਹੈ।
ਮਿਲ ਕੈਤ ਬਾਤ ਇਤਿਆਦ ਵੋ ਲਸ਼ਕਰ ਬਿਸਮਾਇਓ ਹੋਏ ਰਹੋ।
ਇਹ ਤਾਂ ਆਪਸ ਵਿੱਚ ਗੱਲਾਂ ਕਰਦੇ ਨੇ, ਜਿੰਨਾ ਇਹ ਲਸ਼ਕਰ ਹੈ ਤੁਰਕਾਂ ਦਾ ਹੈਰਾਨ ਹੋ ਰਿਹਾ, ਦੰਗ ਹੋ ਰਹੇ ਨੇ, ਕਹਿੰਦੇ ਕਿਸ ਤਰ੍ਹਾਂ ਦੀ ਲੜਾਈ ਹੋ ਰਹੀ ਹੈ, ਇਹ ਕਿਸ ਤਰ੍ਹਾਂ ਦਾ ਜੰਗ ਹੋ ਰਿਹਾ ਹੈ।
ਫਿਰੇ ਸਿੰਘ ਗੁਰਸੁੱਤ ਸੈਦ ਗਾ ਗਰਬ ਗਨ ਕੋ ਦਿਓ।
ਇੰਦਰ ਸਿੰਘ ਸਤਿਗੁਰਾਂ ਦੇ ਪੁੱਤਰ ਸਹਿਤ ਜੰਗ ਦੇ ਮੈਦਾਨ ਚ ਫਿਰ ਰਹੇ ਨੇ ਔਰ ਸਾਰੇ ਰਣ ਭੂਮੀ ਨੂੰ ਵੈਰੀਆਂ ਨੂੰ ਗਾਹ ਕੇ ਦਬਾ ਕੇ ਉਹਨਾਂ ਦੇ ਹੰਕਾਰ ਨੂੰ ਸਾੜ ਰਹੇ ਨੇ।
ਜ਼ੀਰ ਦਸਤ ਚਿਤ ਰਿਸਿਓ ਦੇਖ ਆਪਣੀ ਲਗਤਾਏ।
ਬਾਬਾ ਅਜੀਤ ਸਿੰਘ ਜੀ ਦੀ ਲੜਾਈ ਇਤਨੀ ਬਹਾਦਰੀ ਵਾਲੀ ਵੇਖੀ, ਉਧਰ ਸੂਬੇ ਲਾਹੌਰ ਜਬਰਦਸਤ ਖਾਂ ਨੇ ਵੇਖਿਆ ਵੀ ਸਾਡੀ ਬੜੀ ਲਗਤਾਈ ਹੋ ਰਹੀ ਹੈ, ਇਹਦੇ ਚ ਸਾਡੀ ਤਾਂ ਬੜੀ ਭਾਰੀ ਹੀਣਤਾਈ ਹੋ ਰਹੀ ਹੈ।
ਹੀਲਾ ਕਾਲੇ ਉਮੜ ਬੋਲ ਬਹੁਤ ਧੂਮ ਮਚਾਏ।
ਉਸੇ ਵਕਤ ਉਹਨੇ ਆਖਿਆ ਹੱਲਾ ਕਰੋ, ਸਾਰੇ ਜਣੇ ਰਲ ਕੇ ਗੁਰੂ ਪੁੱਤਰ ਦੇ ਉੱਤੇ ਹਮਲਾ ਕਰ ਦਿਓ।
ਚਲੀ ਤੁਮ ਕਨ ਗਿਣਤ ਲੱਗੀ ਸਿੰਘਨ ਤਨ ਆਏ।
ਨਾਲ ਸਿੰਘ ਸਨ, ਕਹਿੰਦੇ ਅਨੇਕਾਂ ਗੋਲੀਆਂ ਚੱਲੀਆਂ, ਅਨੇਕਾਂ ਬੰਦੂਕਾਂ ਚੱਲੀਆਂ, ਉਹ ਗੋਲੀਆਂ ਇਹਨਾਂ ਪੰਜ ਸਿੰਘਾਂ ਦੇ ਸਰੀਰਾਂ ਤੇ ਆਣ ਕੇ ਵੱਜੀਆਂ ਨੇ ਜੋ ਬਾਬਾ ਅਜੀਤ ਸਿੰਘ ਜੀ ਦੇ ਨਾਲ ਲੜ ਰਹੇ ਸੀ।
ਭੀਜੇ ਰੁਦਰ ਸਰੀਰ ਚੀਰ ਲਾਲੀ ਉਗਰਾਏ।
ਸਰੀਰ ਤੇ ਪਾਏ ਬਸਤਰ ਖੂਨ ਦੇ ਨਾਲ ਭਿੱਜ ਗਏ, ਲਾਲ ਸੁਰਖ ਹੋ ਗਏ ਸਰੀਰ ਦੇ ਉੱਤੇ, ਮਾਨੋ ਜਿਵੇਂ ਲਾਲੀ ਨਜ਼ਰ ਆ ਰਹੀ ਹੈ, ਲਾਲ ਰੰਗ ਦੇ ਫੁੱਲ ਖਿੜੇ ਨਜ਼ਰ ਆ ਰਹੇ ਨੇ।
ਮਿਲ ਹੱਥਾਂ ਵੱਤ ਗਿਰ ਗਿਰ ਪਰਤ ਤੁੰਡ ਮੁੰਡ ਫੋੜਨ ਕਰੈ।
ਹੱਥਾਂ ਵੱਤ ਹੋ ਕੇ ਲੜ ਰਹੇ ਨੇ, ਤੁੰਡ ਮੁੰਡ ਕਰਕੇ ਸਿਰਾਂ ਨੂੰ ਲਾਂਦੇ ਜਲੇ ਜਾ ਰਹੇ ਨੇ।
ਪੁਨ ਫਰਕ ਪਰਤ ਦੋ ਦਿਸ਼ਨ ਮੈਂ ਤਾ ਤਰਤ ਇਤੋ ਤਰੈ।
ਫਿਰ ਦੋਵਾਂ ਦਿਸ਼ਾਵਾਂ ਵਿੱਚ ਫਰਕ ਪੈ ਗਿਆ, ਡਰ ਧਾਰਨ ਕਰਕੇ ਜਿਹੜੇ ਦੁਸ਼ਮਣ ਸਨ ਉਹ ਪਿਛਾਂ ਨੂੰ ਹਟਣ ਲੱਗੇ ਨੇ ਸਿੰਘਾਂ ਦੇ ਕੋਲੋਂ ਡਰ ਕੇ ਭੈ ਭੀਤ ਹੋ ਕੇ।
ਕਰੈ ਸ਼ੀਗਰਤਾ ਅਧਿਕ ਗੁਰੂ ਸੁਤ ਸਰ ਬਰਖਾਵੈ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਬੜੀ ਸ਼ੀਗਰਤਾਈ ਦੇ ਨਾਲ ਆਪਣੇ ਪੱਥੇ ਚੋਂ ਤੀਰ ਕੱਢਦੇ ਨੇ, ਚਿਲੇ ਤੇ ਚਾੜਦੇ ਨੇ ਔਰ ਬੜੀ ਫੁਰਤੀ ਦੇ ਨਾਲ ਬੜੀ ਤੇਜ਼ੀ ਦੇ ਨਾਲ ਤੀਰ ਚਲਾ ਕੇ ਬੈਰੀਆਂ ਦੀਆਂ ਛਾਤੀਆਂ ਪਰੋਂਦੇ ਨੇ।
ਵੇਦ ਤੋਂ ਦੁਸ਼ਮਣ ਦੇ ਗ੍ਰਹਿ ਤਰ ਪਰ ਤੜਫਾਵੈ।
ਜਿਹਦੇ ਵੀ ਦੁਸ਼ਮਣ ਦੇ ਤਨ ਦੇ ਵਿੱਚ ਜਾ ਕੇ ਤੀਰ ਵੱਜਦਾ ਉਹਦਾ ਸਰੀਰ ਵਿੰਨ ਕੇ ਜ਼ਮੀਨ ਦੇ ਉੱਤੇ ਸੁੱਟ ਦਿੰਦੇ, ਉਹ ਤੜਫ ਤੜਫ ਕੇ ਆਪਣੇ ਪ੍ਰਾਣ ਤਿਆਗ ਜਾਂਦਾ ਹੈ।
ਤੱਕ ਤੱਕ ਗੁਲ ਕਾ ਹੱਥ ਨਹੀਂ ਕੋ ਲਾਗਨ ਪਾਵੈ।
ਅਨੇਕਾਂ ਗੋਲੀਆਂ ਤੱਕ ਤੱਕ ਕੇ ਬਾਬਾ ਅਜੀਤ ਸਿੰਘ ਨੂੰ ਮਾਰਦੇ ਨੇ ਤੁਰਕ, ਪਰ ਕੋਈ ਗੋਲੀ ਬਾਬਾ ਅਜੀਤ ਸਿੰਘ ਜੀ ਦੇ ਤਨ ਤੇ ਹਾਲੇ ਨਹੀਂ ਪੀ ਲੱਗਦੀ।
ਕਰੈ ਚਲਾ ਕੀ ਚਰਨ ਚੌਂਦਿਸ਼ ਚਿਤੋ ਚਲਾਵੈ।
ਬਾਬਾ ਅਜੀਤ ਸਿੰਘ ਜੀ ਬੜੀ ਚਰਨਾਂ ਦੀ ਚਲਾਕੀ ਨਾਲ, ਪੈਰਾਂ ਦੀ ਚਲਾਕੀ ਦੇ ਨਾਲ ਕਦੇ ਸੱਜੇ ਕਦੇ ਖੱਬੇ ਹੋ ਕੇ ਆਪਣਾ ਆਪ ਬਚਾ ਕੇ ਦੁਸ਼ਮਣਾਂ ਨੂੰ ਮਾਰਦੇ ਨੇ।
ਰਨ ਖੇਤ ਬਿਕੈ ਇਤੋ ਉਤ ਫਿਰਤ ਫਾਂਦਤ ਦੋਰਤ ਸ਼ਤਰੂ ਹੱਤ।
ਜੰਗ ਦੇ ਮੈਦਾਨ ਦੇ ਵਿੱਚ ਇਧਰ ਉਧਰ ਫਿਰਦੇ ਬਾਬਾ ਅਜੀਤ ਸਿੰਘ ਜੀ ਦੁਸ਼ਮਣਾਂ ਤੇ ਹਮਲਾ ਕਰਦੇ ਹੋਏ ਅੱਗੇ ਵੱਧਦੇ ਚਲੇ ਜਾ ਰਹੇ ਹਨ।
ਸਭ ਕਰਤ ਬਿਲੋਕਨ ਜੰਗ ਕੋ ਹੋਤੇ ਅਚੰਬੈ ਮੈਤ ਚਿਤ।
ਬਾਬਾ ਅਜੀਤ ਸਿੰਘ ਜੀ ਵੱਲੋਂ ਕੀਤਾ ਜੰਗ ਵੇਖ ਕੇ ਸਭ ਹੈਰਾਨ ਹੋ ਰਹੇ ਨੇ, ਸਭ ਅਚੰਬਿਤ ਹੋ ਰਹੇ ਨੇ, ਹੈਰਾਨ ਹੋ ਕੇ ਵੇਖਦੇ ਨੇ ਵੀ ਇਹ ਕਿਵੇਂ ਜੰਗ ਲੜ ਰਹੇ ਨੇ।
ਨਿਖਟਿਓ ਤਬੈ ਨਿਖੰਗ ਬਨ ਸਭ ਦੀਏ ਚਲਾਏ।
ਕਹਿੰਦੇ ਜਿੰਨੇ ਤੀਰ ਸੀ ਬਾਬਾ ਜੀ ਦੇ ਪੱਥੇ ਵਿੱਚ ਉਹ ਤੀਰ ਖਤਮ ਹੋ ਗਏ, ਤੀਰ ਖਤਮ ਹੋ ਗਏ। ਜਦੋਂ ਤੀਰ ਖਤਮ ਹੋ ਗਏ ਤੇ ਕਮਾਨ ਬਾਬਾ ਅਜੀਤ ਸਿੰਘ ਜੀ ਨੇ ਸੁੱਟ ਦਿੱਤੀ ਹੈ।
ਕੋਪ ਨਾ ਹੋਇਓ ਸ਼ਾਂਤ ਹੇਰ ਦੁਸ਼ਟਨ ਖੁਟਿਆਏ।
ਦੁਸ਼ਮਣਾਂ ਦੀ ਖੁਟਿਆਈ ਵੇਖ ਕੇ ਬਾਬਾ ਜੀ ਦਾ ਰੋਸ ਸ਼ਾਂਤ ਨਹੀਂ ਹੋਇਆ। ਕਮਾਨ ਚੋਂ ਤੀਰ ਖਤਮ ਹੋ ਗਏ, ਪੱਥੇ ਚੋਂ ਤੀਰ ਖਤਮ ਹੋ ਗਏ, ਪਰ ਫਿਰ ਵੀ ਬਾਬਾ ਜੀ ਦਾ ਵੀਰ ਰਸ ਖਤਮ ਨਹੀਂ ਹੋਇਆ।
ਕਹੀ ਸਾਂਗ ਕਰ ਬਿਕੈ ਦੋਰ ਕਰ ਅੰਗ ਪਰੋਏ।
ਬਾਬਾ ਜੀ ਨੇ ਬਰਛੀ ਧਾਰਨ ਕਰ ਲਈ ਹੱਥ ਵਿੱਚ ਤੇ ਬਰਛੀ ਦੇ ਨਾਲ ਦੌੜ ਕੇ ਵੈਰੀਆਂ ਦੀਆਂ ਛਾਤੀਆਂ ਨੂੰ ਪਰੋਣ ਲੱਗੇ ਹਨ।
ਸੀਖ ਮਾਸ ਜਿਮ ਬੇਦ ਅਗਨ ਪਰ ਪੁੰਚਿਤ
ਕੋਏ, ਇੱਦਾਂ ਕਹਿੰਦੇ ਮਾਰ ਮਾਰ ਕੇ ਵੈਰੀਆਂ ਦੀਆਂ ਛਾਤੀਆਂ ਬਰਛੀ ਨਾਲ ਪਰੋਣ ਲੱਗੇ ਬਾਬਾ ਅਜੀਤ ਸਿੰਘ। ਜਿਵੇਂ ਮਾਸ ਵਿੱਚ ਸੀਖ ਪਾ ਕੇ ਉਹਨੂੰ ਤੰਦੂਰ ਦੇ ਉੱਤੇ ਭੁੰਨੀਦਾ, ਏਦਾਂ ਵੈਰੀਆਂ ਦੀਆਂ ਛਾਤੀਆਂ ਨੂੰ ਬਰਛੀ ਨਾਲ ਪਰੋ ਪਰੋ ਕੇ ਸੁੱਟਣ ਲੱਗੇ ਹਨ।
ਗਨ ਮਾਰ ਮਾਰ ਗੇਰਤ ਫਿਰਤ ਹੋਰਤ ਛਾਤੀ ਤੁੰਡ ਅਰੀ,
ਔਰ ਕਿਸੇ ਦੇ ਮੂੰਹ ਦੇ ਵਿੱਚ ਬਰਛੀ ਮਾਰਦੇ ਨੇ, ਕਿਸੇ ਦੀ ਛਾਤੀ ਵਿੱਚ, ਕਿਸੇ ਦੀ ਗਰਦਨ ਵਿੱਚ ਛਾਤੀ ਮਾਰ ਕੇ ਪਾਰ ਕੱਢ ਦਿੰਦੇ ਨੇ।
ਇਮ ਪਾਏ ਤੁਮ ਰਣ ਭੂਮ ਮੈਂ ਕਾਇਲ ਕੁਮਤ ਚੂਮ ਗਿਰ,
ਇਦਾਂ ਦੇ ਧੂਮ ਬਾਬਾ ਅਜੀਤ ਸਿੰਘ ਜੀ ਨੇ ਜੰਗ ਦੇ ਮੈਦਾਨ ਵਿੱਚ ਪਾਈ ਹੈ, ਔਰ ਅਨੇਕਾਂ ਘਾਇਲ ਰਣ ਭੂਮੀ ਵਿੱਚ ਇਧਰ ਉਧਰ ਘੁੰਮਦੇ ਫਿਰਦੇ ਨੇ ਜ਼ਖਮੀ ਹੋ ਕੇ।
ਇੱਕ ਤੁਰਕਨ ਕਰ ਜ਼ੋਰ ਆਏ ਚੋਂ ਫੇਰ ਘੇਰ ਲਿਆ,
ਬਾਬਾ ਅਜੀਤ ਸਿੰਘ ਜੀ ਨੂੰ ਵੇਖ ਕੇ ਹੁਣ ਤੁਰਕਾਂ ਨੇ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ।
ਮਾਰ ਮਾਰ ਕਰ ਜ਼ੋਰ ਸਭਨ ਤਬ ਸ਼ਸਤਰ ਹਤਨ ਕੀਏ,
ਔਰ ਮਾਰ ਮਾਰ ਕੇ ਅਨੇਕਾਂ ਪ੍ਰਕਾਰ ਦੇ ਸ਼ਸਤਰ ਬਾਬਾ ਅਜੀਤ ਸਿੰਘ ਜੀ ਨੂੰ ਜ਼ਖਮੀ ਕਰਨ ਲੱਗੇ ਹਨ।
ਪੰਚੋਂ ਸਿੰਘਨ ਦੇਖ ਸੰਗ ਗੁਰ ਸੁਤ ਕੋ ਗੈ ਗੈ,
ਉਧਰ ਪੰਜੇ ਸਿੰਘ ਨਾਲ ਸਨ, ਉਹਨਾਂ ਵੇਖਿਆ ਜਦੋਂ ਬਾਬਾ ਜੀ ਘਿਰ ਗਏ, ਉਹ ਵੀ ਗੁਰੂ ਪੁੱਤਰ ਦੇ ਕੋਲ ਆ ਕੇ ਉਹਨਾਂ ਦੀ ਰਾਖੀ ਕਰਦਿਆਂ ਲੜਨ ਲੱਗੇ।
ਪਹੁੰਚਤ ਹੱਥ ਹਥਿਆਰ ਰਿਪਨ ਕੀ ਦਿਸ਼ ਕੋ ਲੈ ਲੈ,
ਔਰ ਦੁਸ਼ਮਣ ਵਾਲੇ ਪਾਸੇ ਵੱਧ ਵੱਧ ਕੇ ਆਪਣੇ ਹਥਿਆਰਾਂ ਦੇ ਵਾਰ ਕਰ ਕਰਕੇ ਦੁਸ਼ਮਣਾਂ ਨੂੰ ਮਾਰਨ ਲੱਗੇ।
ਕਰ ਕਰਾ ਚੂਲ ਸਾਂਗਨ ਧਰੇ ਅਧਿਕ ਸ਼ੀਘਰਤਾ ਧਰਤ ਰਣ,
ਔਰ ਹੱਥਾਂ ਵਿੱਚ ਕਰਾ ਚੋਲਾਂ ਧਾਰਨ ਕੀਤੀਆਂ, ਤੇਗਾਂ ਧਾਰਨ ਕੀਤੀਆਂ, ਬਰਛੀਆਂ ਧਾਰਨ ਕੀਤੀਆਂ ਹੋਈਆਂ, ਬੜੀ ਦਲੇਰੀ ਨਾਲ ਦੁਸ਼ਮਣਾਂ ਦਾ ਟਾਕਰਾ ਕਰ ਰਹੇ ਨੇ।
ਜਨ ਨਿਰਪੈ ਕੇਰੀ ਫਿਰਤ ਲੈ ਮਸਤ ਦੁਰਦ ਦੇਖ ਗਣ,
ਕਹਿੰਦੇ ਮਾਨੋ ਜਿਵੇਂ ਨਿਡਰ ਹੋਇਆ ਬੱਬਰ ਸ਼ੇਰ ਫਿਰਦਾ ਜੰਗ ਦੇ ਮੈਦਾਨ ਵਿੱਚ, ਔਰ ਮਸਤ ਹੋਏ ਝੂਲਦੇ ਹਾਥੀਆਂ ਤੇ ਹਮਲਾ ਕਰਦਾ ਹੋਵੇ।
ਤਬ ਅਜੀਤ ਸਿੰਘ ਵੀਰ ਸਾਂਗ ਕਰ ਧਰ ਵਿਚਰਤਾ,
ਔਰ ਬਾਬਾ ਅਜੀਤ ਸਿੰਘ ਜੀ ਨੇ ਹੱਥ ਵਿੱਚ ਸਾਂਗ ਬਰਛੀ ਧਾਰਨ ਕੀਤੀ ਹੋਈ, ਔਰ ਬਰਛੀ ਨੂੰ ਭਰਮਾ ਭਰਮਾ ਕੇ ਨੇਜੇਬਾਜ਼ੀ ਦੇ ਨਾਲ ਅਨੇਕਾਂ ਵੈਰੀਆਂ ਦੀਆਂ ਛਾਤੀਆਂ ਪਰੋਂਦੇ ਚਲੇ ਜਾ ਰਹੇ ਨੇ, ਮਾਰਦੇ ਚਲੇ ਜਾ ਰਹੇ ਨੇ।
ਮਨੋ ਕਟਾ ਵਿੱਚ ਦਿਪੈ ਚੰਚਲਾ ਚਮਕ ਸੁਮੰਤਾ,
ਔਰ ਬਾਬਾ ਅਜੀਤ ਸਿੰਘ ਜੀ ਦੇ ਹੱਥ ਵਿੱਚ ਫੜੀ ਬਰਛੀ ਇਸ ਤਰ੍ਹਾਂ ਚਮਕਦੀ ਹੈ ਮਾਨੋ ਜਿਵੇਂ ਕਾਲੇ ਰੰਗ ਦੇ ਆਕਾਸ਼ ਵਿੱਚ ਚਮਕਦੇ ਹੋਏ ਬੱਦਲਾਂ ਵਿੱਚ ਚਮਕਦੀ ਹੋਈ ਬਿਜਲੀ ਨਜ਼ਰ ਆਉਂਦੀ ਹੈ।
ਜਿਸ ਕੇ ਮਾਰਤ ਸਾਈ ਸ਼ਿਗਰੀ ਤਿਸ ਉਥਲੰਤਾ,
ਜਿਹਨੂੰ ਮਾਰਦੇ ਨੇ ਸ਼ਿਗਰਤਾਈ ਦੇ ਨਾਲ ਉਹਨੂੰ ਉਥਲ ਕੇ ਜ਼ਮੀਨ ਤੇ ਸੁੱਟ ਦਿੰਦੇ ਹਨ।
ਨੇਤ ਨਿਕਾਸ ਪ੍ਰਕਾਸ਼ਮਾ ਬਲ ਕਰ ਬਲਵੰਤਾ,
ਔਰ ਬੜੇ ਬਲ ਨਾਲ ਬਰਛੀ ਮਾਰ ਕੇ ਫਿਰ ਪਿੱਛੇ ਖਿੱਚ ਲੈਂਦੇ ਨੇ, ਔਰ ਉਹਦੀਆਂ ਆਂਦਰਾਂ ਬਾਹਰ ਕੱਢ ਕੇ ਸੁੱਟ ਦਿੰਦੇ ਹਨ।
ਜਨ ਕੈਰਵਾਨ ਮੈਂ ਰੁਕ ਗਏ ਹੋ ਚਕਵਾਯੂ ਭੇਦਨ ਕਰਿਓ,
ਕਹਿੰਦੇ ਮਾਨੋ ਜਿਵੇਂ ਕੋਰਵਾਂ ਦੇ ਵਿੱਚ ਅਭਿਮਨਿਊ ਘਿਰ ਗਿਆ ਸੀ ਨਾ, ਏਦਾਂ ਅਭਿਮਨਿਊ ਵਾਂਗੂ ਬਾਬਾ ਅਜੀਤ ਸਿੰਘ ਜੀ ਵੀ ਘੇਰੇ ਵਿੱਚ ਘਿਰ ਗਏ, ਵੈਰੀਆਂ ਦੇ ਤੁਰਕਾਂ ਦੇ ਘੇਰੇ ਦੇ ਵਿੱਚ ਘਿਰ ਗਏ ਹਨ।
ਅਭੇ ਮਨੋ ਸ਼ਤਰੂ ਗਨ ਛੇਦ ਕਰ ਛਿੰਨ ਭਿੰਨ ਛਤਰੀਨ ਦਰਿਓ,
ਕਹਿੰਦੇ ਜਿਵੇਂ ਅਭਿਮਨਿਊ ਨੇ ਕੈਰਵਾਂ ਦੇ ਬਹੁਤ ਸਾਰੇ ਸ਼ਤਰੂਆਂ ਨੂੰ ਮਾਰ ਮਾਰ ਕੇ ਖਤਮ ਕੀਤਾ ਸੀ, ਬਾਬਾ ਅਜੀਤ ਸਿੰਘ ਜੀ ਵੀ ਬੜੀ ਬਹਾਦਰੀ ਨਾਲ ਅਨੇਕਾਂ ਦੁਸ਼ਮਣਾਂ ਨੂੰ ਕੱਟਦੇ ਚਲੇ ਜਾ ਰਹੇ ਨੇ, ਘੇਰੇ ਵਿੱਚ ਘਿਰੇ ਹੋਏ ਵੀ ਮਾਰਦੇ ਜਾ ਰਹੇ ਨੇ।
ਇੱਕ ਭੱਟ ਬਖਤ ਸਹਿਤ ਮਾਰ ਤੈ ਸਾਂਗਤ ਸਾਈ,
ਇੱਕ ਸੂਰਮਾ ਬਾਬਾ ਅਜੀਤ ਸਿੰਘ ਦੇ ਸਾਹਮਣੇ ਆ ਗਿਆ, ਉਹਨੇ ਸਰੀਰ ਤੇ ਸੰਜੋ ਪਾਈ ਹੋਈ, ਉਹਨੂੰ ਮਾਰਨ ਵਾਸਤੇ ਬਾਬਾ ਜੀ ਨੇ ਜਦੋਂ ਬਰਛੀ ਮਾਰੀ, ਬਰਛੀ ਉਹਦੀ ਜਿਹੜੀ ਸਰੀਰ ਤੇ ਸੰਜੋ ਪਾਈ ਸੀ ਉਹਨੂੰ ਚੀਰ ਕੇ ਉਹਦੇ ਤਨ ਨੂੰ ਪਾਰ ਨਿਕਲ ਗਈ।
ਰਹੀ ਨਾਟਕੀ ਕਉ ਓਜਤੇ ਪਾਰ ਪਰਾਏ,
ਬੜੇ ਬਲ ਨਾਲ ਬਾਬਾ ਜੀ ਨੇ ਬਰਛੀ ਚਲਾਈ, ਰੁਕੀ ਨੀ, ਉਹਦੇ ਸੰਜੋ ਨੂੰ ਚੀਰ ਕੇ ਪਾਰ ਨਿਕਲ ਗਈ ਉਹਦੇ ਸਰੀਰ ਵਿੱਚੋਂ।
ਲਗਿਓ ਨਿਕਾਸਨ ਪੁਨੈ ਟੁੱਟ ਕਰ ਅਰਦ ਰਹੀ ਕਰ,
ਜਦੋਂ ਬਾਬਾ ਜੀ ਖਿੱਚਣ ਲੱਗੇ ਨਾ ਬਰਛੀ ਤੇ, ਕਹਿੰਦੇ ਉਹ ਬਰਛੀ ਟੁੱਟ ਗਈ, ਬਰਛੀ ਜਦੋਂ ਬਾਹਰ ਖਿੱਚਣ ਲੱਗੇ ਮਾਰ ਕੇ ਤੇ ਕਹਿੰਦੇ ਉਹ ਬਰਛੀ ਟੁੱਟ ਗਈ ਬਾਬਾ ਅਜੀਤ ਸਿੰਘ ਜੀ ਦੀ।
ਤਛਿਨ ਤਿਸ ਕੋ ਡਾਰ ਪਰੀ ਕਟ ਨਾਗਨ ਸੀ ਧਰ,
ਜਦੋਂ ਬਰਛੀ ਟੁੱਟ ਗਈ ਉਹ ਸੱਟ ਦਿੱਤੀ ਤੋ ਬਾਬਾ ਜੀ ਨੇ ਆਪਣੇ ਮਿਆਨ ਚ ਸਦਾ ਦੀ ਸਾਥਣ ਤੇਗ ਧੋ ਲਈ, ਤੇਗ ਕੱਢ ਲਈ ਬਾਬਾ ਅਜੀਤ ਸਿੰਘ ਜੀ ਨੇ ਲੜਨ ਵਾਸਤੇ
ਬਹੁਤ ਦਸਦਾ ਸ਼ਤਰੂ ਨਬੇਰ ਕਰ ਅਰਦ ਰਹੀ ਬੀਚੈ ਬਰੇ
ਕਹਿੰਦੇ ਬਹੁਤਿਆਂ ਨੂੰ ਆਪਣੀ ਤੇਗ ਦੇ ਨਾਲ ਕੱਟ ਕੱਟ ਕੇ ਵੱਢ ਵੱਢ ਕੇ ਡੱਕਰੇ ਕਰਦੇ ਚਲੇ ਗਏ ਇਹੋ ਜੀ ਤੇਗ ਚੱਲੀ ਬਾਬਾ ਅਜੀਤ ਸਿੰਘ ਜੀ ਦੀ ਕਿ ਸੈਂਕੜਿਆਂ ਨੂੰ ਖਤਮ ਕਰਦੀ ਚਲੀ ਗਈ ਆਖਿਰਕਾਰ ਤੇਗ ਵੀ ਚਲਦਿਆਂ ਚਲਦਿਆਂ ਕਿਤੇ ਇੱਕ ਲੋਹੇ ਤੇ ਵੱਜੀ ਲੋਹੇ ਦੀ ਢਾਲ ਤੇ ਵੱਜੀ ਤੇ ਬਾਬਾ ਅਜੀਤ ਸਿੰਘ ਜੀ ਦੀ ਤੇਗ ਵੀ ਅੱਧ ਵਿਚੋਂ ਟੁੱਟ ਗਈ
ਗਨ ਦੁਰਜਨ ਟਿਗੋਏ ਵਾਰ ਕਰ ਤੋਮਰ ਤੀਰ ਤਰਾਤਰੇ
ਉਧਰੋਂ ਦੁਸ਼ਮਣਾਂ ਨੇ ਅਨੇਕਾਂ ਤੀਰ ਚਲਾ ਦਿੱਤੇ ਅਨੇਕਾਂ ਬਰਛੀਆਂ ਚਲਾ ਦਿੱਤੀਆਂ ਅਨੇਕਾਂ ਗੋਲੀਆਂ ਚਲਾ ਦਿੱਤੀਆਂ
ਲਗੇ ਅੰਗ ਮੈਂ ਘਾਵ ਰੁਦਰ ਮੈਂ ਦੀਰਗ ਚਾਲਾ
ਬਾਬਾ ਜੀ ਦੇ ਸਰੀਰ ਦੇ ਵਿੱਚ ਘਾਵ ਲੱਗੇ ਬਾਬਾ ਅਜੀਤ ਸਿੰਘ ਜੀ ਦੇ ਤਨ ਤੇ ਔਰ ਸਰੀਰ ਵਿਚੋਂ ਲਹੂ ਨੁੱਚੜ ਕੇ ਚੱਲਣ ਲੱਗਾ
ਬੀਜਿਓ ਸਰਬ ਸਰੀਰ ਚੀਰ ਰੰਗੇ ਤਤਕਾਲਾ
ਸਾਰਾ ਸਰੀਰ ਲਹੂ ਨਾਲ ਭਿੱਜ ਗਿਆ ਬਾਬਾ ਅਜੀਤ ਸਿੰਘ ਜੀ ਦੇ ਤਨ ਦਾ ਸਾਰੇ ਕੱਪੜੇ ਬਸਤਰ ਲਹੂ ਦੇ ਨਾਲ ਲਾਲ ਰੰਗ ਦੇ ਰੰਗੇ ਗਏ
ਮਨੋ ਤੁਰਤ ਰੰਗ ਰੇਜ ਰੰਗ ਕਰ ਪਟ ਪੈਰ ਆਏ
ਮਾਨੋ ਜਿਵੇਂ ਤੁਰਤ ਫੁਰਤੀ ਕਿਸੇ ਰੰਗਾਰੀ ਨੇ ਕੱਪੜੇ ਰੰਗ ਕੇ ਪਾਏ ਹੋਣ ਤੇ ਹਾਲੇ ਸੁੱਕੇ ਨਾ ਹੋਣ ਏਦਾਂ ਬਾਬਾ ਜੀ ਦੇ ਤਨ ਤੇ ਪਾਏ ਹੋਏ ਬਸਤਰ ਲਾਲ ਰੰਗ ਦੇ ਖੂਨ ਨਾਲ ਰੰਗੇ ਗਏ ਬਾਬਾ ਜੀ ਦੇ ਸਰੀਰ ਵਿੱਚੋਂ ਲਹੂ ਨੁੱਚੜ ਨੁੱਚੜ ਕੇ ਜਾ ਰਿਹਾ ਹੈ
ਸ਼ਰੋਣ ਪਿੱਕਿਓ ਅਰ ਕੰਤ ਅੱਜ ਧਰਮ ਛਤਰੀ ਪਾਏ
ਕਹਿੰਦੇ ਆਪਣੇ ਸਰੀਰ ਚੋਂ ਲਹੂ ਨਿਕਲਦਾ ਵੇਖ ਕੇ ਬਾਬਾ ਜੀ ਬੜੇ ਖੁਸ਼ ਹੋਏ ਪ੍ਰਸੰਨ ਹੋਏ ਕਹਿੰਦੇ ਅੱਜ ਸਾਡਾ ਛਤਰੀ ਧਰਮ ਸਫਲਾ ਹੋਇਆ ਅੱਜ ਸਾਡਾ ਛਤਰੀ ਧਰਮ ਸਾਡਾ ਧਾਰਨ ਕੀਤਾ ਹੋਇਆ ਸਫਲਾ ਹੋਇਆ
ਤੇ ਚਿੰਨ ਚੋਂ ਦਿਸ਼ ਰਿਪ ਲੱਕੇ ਖੜਗ ਮਿਆਨ ਤੇ ਕਾਢ ਲਈਏ
ਕਹਿੰਦੇ ਉਸੇ ਵਕਤ ਦੁਸ਼ਮਣ ਚਾਰੇ ਪਾਸਿਆਂ ਤੋਂ ਹਮਲਾ ਕਰ ਦਿੱਤਾ ਤੇਗਾਂ ਕਿਰਪਾਨਾਂ ਧੂ ਕੇ ਚਾਰੇ ਪਾਸਿਆਂ ਤੋਂ ਹਮਲੇ ਕਰ ਦਿੱਤੇ ਬਾਬਾ ਅਜੀਤ ਸਿੰਘ ਤੇ
ਗਨ ਕਾਟ ਕਾਟ ਗੇਰੇ ਧਰਨ ਤਛਾ ਮੁੱਚ ਤਨ ਤਨਕ ਕੀਏ
ਟੁੱਟੀ ਹੋਈ ਤੇਗ ਸੀ ਉਹਦੇ ਨਾਲ ਹੀ ਬਾਬਾ ਅਜੀਤ ਸਿੰਘ ਜੀ ਨੇ ਕਈਆਂ ਨੂੰ ਵੱਢ ਵੱਢ ਕੇ ਸੁੱਟਿਆ ਕਈਆਂ ਨੂੰ ਕੱਟ ਕੱਟ ਕੇ ਸੁੱਟਿਆ ਕਈਆਂ ਨੂੰ ਮਾਰ ਮੁਕਾਇਆ
ਉਤੇ ਸਿੰਘ ਲੜ ਪੰਜ ਸੈਂਕੜੇ ਮਾਰ ਮਰੇ ਰਣ
ਉਧਰ ਜਿਹੜੇ ਬਾਬਾ ਜੀ ਨਾਲ ਪੰਜ ਸਿੰਘ ਆਏ ਸਨ ਉਹ ਵੀ ਲੜਦਿਆਂ ਲੜਦਿਆਂ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਹਨ
ਇੱਥੇ ਅਜੀਤ ਸਿੰਘ ਰੁਪਿਓ ਖੜਗ ਤੇ ਕਾਟ ਰਿਪ ਗਣ
ਔਰ ਇਧਰ ਬਾਬਾ ਅਜੀਤ ਸਿੰਘ ਜੀ ਰੁਪੇ ਹੋਏ ਆਪਣੀ ਤੇਗ ਦੇ ਨਾਲ ਵੱਢਦੇ ਜਾ ਰਹੇ ਨੇ ਦੁਸ਼ਮਣਾਂ ਨੂੰ ਕੱਟਦੇ ਜਾ ਰਹੇ ਨੇ
ਰੁਦਰ ਬਿਖੇ ਪਰ ਰੇ ਮਨੋ ਸ਼ਰਮ ਤੇ ਸੁਪਤਾਏ
ਔਰ ਕਹਿੰਦੇ ਜਿਹੜਾ ਜੰਗ ਦੇ ਮੈਦਾਨ ਚ ਬਾਬਾ ਅਜੀਤ ਸਿੰਘ ਦੀ ਤੇਗ ਦੇ ਸਾਹਮਣੇ ਆਇਆ ਉਹਨੂੰ ਵੱਢ ਕੇ ਲਹੂ ਲੁਹਾਨ ਕਰਕੇ ਸੁੱਟ ਦਿੱਤਾ ਜ਼ਮੀਨ ਤੇ ਏਦਾਂ ਵਿਛ ਗਿਆ ਮਾਨੋ ਜਿਵੇਂ ਗੂੜੀ ਨੀਂਦ ਨਾਲ ਥਕਾਵਟ ਨਾਲ ਸੌ ਗਿਆ ਹੋਵੇ ਤੇ ਕਦੇ ਉੱਠਿਆ ਹੀ ਨਾ ਹੋਵੇ
ਲਾਲ ਵਿਛੋਣ ਵਿਚਾਏ ਮਾਂ ਛਬ ਤੇ ਸੁੱਖ ਪਾਏ
ਸਾਰੀ ਧਰਤੀ ਨੂੰ ਲਾਲ ਰੰਗ ਦੇ ਵਿਛੋਣੇ ਤੇ ਵਿਛਾ ਦਿੱਤਾ ਯਾਨੀ ਕਿ ਲਾਲ ਰੰਗ ਦੇ ਲਹੂ ਨਾਲ ਬਾਬਾ ਅਜੀਤ ਸਿੰਘ ਜੀ ਨੇ ਸਾਰੀ ਧਰਤੀ ਨੂੰ ਰੰਗ ਦਿੱਤਾ ਹੈ
ਕਹਿਣ ਲਗੋ ਵਰਨ ਕਰ ਜੁੱਧ ਕੋ ਲਿਖੋ ਗ੍ਰੰਥ ਬੱਤੋ ਡਰਤ
ਕਹਿੰਦੇ ਕਿੱਥੋਂ ਤੱਕ ਮੈਂ ਇਸ ਜੰਗ ਦਾ ਵਰਣਨ ਕਰਾਂ ਕਿ ਬਾਬਾ ਅਜੀਤ ਸਿੰਘ ਜੀ ਕਿਤਨਾ ਲੜੇ ਕਿੱਥੋਂ ਤੱਕ ਵਰਣਨ ਕਰਾਂ ਕਹਿੰਦੇ ਜੇ ਮੈਂ ਲਿਖਦਾ ਜਾਵਾਂ ਬਾਬਾ ਅਜੀਤ ਸਿੰਘ ਜੀ ਦੇ ਜੰਗ ਬਾਰੇ ਤੇ ਇਹ ਕਥਾ ਬੜੀ ਵੱਧ ਜਾਏਗੀ ਇਹ ਕਥਾ ਬੜੀ ਲੰਮੀ ਹੋ ਜਾਏਗੀ ਇਹ ਗ੍ਰੰਥ ਬਹੁਤ ਵੱਧ ਜਾਏਗਾ
ਜਿਮ ਕਰਿਓ ਗੁਰੂ ਸੁਤ ਓਜ ਤੇ ਨੈ ਮਾਰਿਓ ਕਿਸ ਤੇ ਮਰਤ
ਕਹਿੰਦੇ ਜਿਵੇਂ ਗੁਰੂ ਸਾਹਿਬ ਜੀ ਦੇ ਸਪੁੱਤਰ ਨੇ ਬੜੇ ਬਲ ਦੇ ਨਾਲ ਜੰਗ ਦੇ ਵਿੱਚ ਲੜਨਾ ਕੀਤਾ ਦੁਸ਼ਮਣਾਂ ਵੱਲੋਂ ਮਾਰਿਆ ਜੋ ਮਰਨ ਵਾਲੇ ਨਹੀਂ
ਜਿਸ ਤਿਸ ਪਰੈ ਪਾਏ ਅਰੇ ਨੈ ਭਜਤ ਹੈ ਅਰੇ
ਇਧਰਲੇ ਪਾਸੇ ਬਾਬਾ ਅਜੀਤ ਸਿੰਘ ਜੀ ਵੱਧ ਕੇ ਜਾਂਦੇ ਨੇ ਦੁਸ਼ਮਣ ਉਧਰ ਭਾਜੜ ਨਾਲ ਅੱਗੇ ਲੱਗ ਕੇ ਭੱਜ ਪੈਂਦਾ ਹੈ ਕੋਈ ਬਾਬਾ ਅਜੀਤ ਸਿੰਘ ਦੇ ਸਾਹਮਣੇ ਅੜਨ ਦਾ ਹੌਸਲਾ ਨਹੀਂ ਕਰਦਾ
ਯਤਨ ਕਰੈ ਸਮਝਾਏ ਹਤੈ ਕਿਮ ਫਿਰ ਸ਼ੀਗਰ ਕਰ
ਔਰ ਬੜੇ ਯਤਨ ਕਰਦੇ ਨੇ ਬਾਬਾ ਅਜੀਤ ਸਿੰਘ ਜੀ ਨੂੰ ਮਾਰਨ ਵਾਸਤੇ ਪਕੜਨ ਵਾਸਤੇ ਤੁਰਕ ਮਲੇਛ
ਗੁਲਕਾ ਲਗੈ ਨਾ ਕੋਈ ਖੜਗ ਲੋ ਪਹੁੰਚ ਨਾ ਦੇ ਤੰਗ
ਔਰ ਬਾਬਾ ਅਜੀਤ ਸਿੰਘ ਜੀ ਖੜਗ ਦੇ ਨਾਲ ਹੀ ਕਿਸੇ ਨੂੰ ਆਪਣੇ ਨੇੜੇ ਨਹੀਂ ਪਹੁੰਚਣ ਦਿੰਦੇ
ਮਾਰ ਮਾਰ ਕਰ ਵੀਰ ਕਰਿਓ ਸੰਗਰ ਬੋਖੇ ਤੰਗ
ਔਰ ਮਾਰ ਮਾਰ ਕੇ ਬਹੁਤਿਆਂ ਨੂੰ ਜੰਗ ਦੇ ਮੈਦਾਨ ਚ ਸੁੱਟ ਦਿੱਤਾ ਹੈ
ਕਰ ਕਰਾ ਚੋਲ ਜਬ ਟੁੱਟ ਗਏ ਜਾਂਦਰ ਲਈ ਨਿਕਾਸ ਕਰ।
ਕਹਿੰਦੇ ਜਦੋਂ ਤੇਗ ਵੀ ਟੁੱਟ ਗਈ, ਬਾਬਾ ਅਜੀਤ ਸਿੰਘ ਜੀ ਦੀ ਤੇਗ ਵੀ ਟੁੱਟ ਕੇ ਡਿੱਗ ਪਈ, ਤੇ ਫਿਰ ਆਪਣੀ ਕਟਾਰ ਕੱਢ ਲਈ ਮਿਆਨ ਚੋਂ, ਕਟਾਰ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ।
ਇੱਕ ਹੁਤੋ ਪਾਲਕੀ ਕੇ ਬਿਕੈ ਦੂਰਾਂ ਦੇਖਤ ਦ੍ਰਿਸ਼ਟ ਧਰ।
ਲੱਗ ਗਈ ਹਾਥੀ ਦੀ ਉੱਤੇ ਪਾਲਕੀ ਦੇ ਉੱਤੇ, ਅੰਬਾਰੀ ਵਿੱਚ ਇੱਕ ਪਠਾਨ ਬੈਠਾ ਸੀ ਅਨਵਰ ਖਾਂ। ਉਹਨੇ ਜਦੋਂ ਵੇਖਿਆ ਬਾਬਾ ਅਜੀਤ ਸਿੰਘ ਦੀ ਕਿਰਪਾਨ ਟੁੱਟ ਗਈ ਹੈ, ਕਹਿੰਦਾ ਫੜ ਲਓ ਗੁਰੂ ਦੇ ਫਰਜੰਦ ਨੂੰ ਜਿਉਂਦਾ, ਇਹਨੂੰ ਪਕੜ ਕੇ ਆਪਾਂ ਬਾਦਸ਼ਾਹ ਕੋਲ ਪੇਸ਼ ਕਰਕੇ ਇਨਾਮ ਲਵਾਂਗੇ। ਜਦੋਂ ਅਨਵਰ ਖਾਂ ਇਹ ਬੋਲਿਆ ਪਾਲਕੀ ਵਿੱਚ ਬੈਠਾ ਉੱਚੀ ਆਵਾਜ਼ ਵਿੱਚ,
ਅਨਵਰ ਖਾਂ ਨਵਾਬ ਤਾਂ ਕੀ ਜਿਸ ਤਬ ਦੂਰੇ।
ਬਾਬਾ ਅਜੀਤ ਸਿੰਘ ਜੀ ਦਾ ਘੋੜਾ ਸ਼ਹੀਦ ਹੋ ਚੁੱਕਾ ਸੀ, ਫੱਬਾਂ ਤੇ ਲੜ ਰਹੇ ਸੀ ਪੈਰਾਂ ਤੇ, ਦੌੜ ਕੇ ਉਸ ਅਨਵਰ ਖਾਂ ਵਾਲੇ ਪਾਸੇ ਨੂੰ ਗਏ ਨੇ।
ਕਰੀ ਸ਼ੀਘਰਤਾ ਜਾਏ ਪਹੁੰਚੇ ਤਿਸ ਟੋਰੇ।
ਛਾਲ ਮਾਰਦਿਆਂ ਬੜੀ ਦੇਰੀ ਨਾਲ ਅਨਵਰ ਖਾਂ ਦੀ ਜਿੱਥੇ ਪਾਲਕੀ ਸੀ ਹਾਥੀ ਤੇ ਬੈਠੇ ਦੀ, ਉਹਦੇ ਕੋਲ ਜਾ ਪਹੁੰਚੇ ਹਨ।
ਉਧਰ ਪੁਸ਼ਟ ਮੈਂ ਹਨੀ ਉਹ ਜਿੱਤੇ ਬੋ ਚੱਕ ਝੂਰੇ।
ਹਾਥੀ ਤੇ ਬੈਠਾ ਸੀ, ਛਾਲ ਮਾਰੀ ਬਾਬਾ ਅਜੀਤ ਸਿੰਘ ਜੀ ਨੇ ਪੱਬਾਂ ਭਰਨੇ, ਛਾਲ ਮਾਰ ਕੇ ਹਾਥੀ ਦੀ ਜਿਹੜੀ ਅੰਬਾਰੀ ਉਹਦੇ ਵਿੱਚ ਆਪਣੀਆਂ ਕੂਹਣੀਆਂ ਅੜਾ ਲਈਆਂ, ਤੇ ਆਪਣੀ ਕਟਾਰ ਮਾਰ ਕੇ ਅਨਵਰ ਖਾਂ ਦੇ ਪੇਟ ਚ ਉਹਦੀਆਂ ਆਂਦਰਾਂ ਕੱਢ ਕੇ ਬਾਹਰ ਸੁੱਟ ਦਿੱਤੀਆਂ।
ਜਿਤ ਕਿਤ ਤੇਰੇ ਆਏ ਕੇਰ ਲੀ ਨਸ ਚੋਂ ਓਰੇ।
ਜਦੋਂ ਅਨਵਰ ਖਾਂ ਨੂੰ ਮਾਰਿਆ, ਫਿਰ ਹੁਣ ਤਾਂ ਸਾਰਿਆਂ ਨੇ ਪਿੱਛੋਂ ਕਿਸੇ ਨੇ ਤੇਗ ਚਲਾਈ, ਕਿਸੇ ਤੀਰ ਚਲਾਇਆ, ਕਿਸੇ ਬਰਛੀ ਮਾਰੀ, ਕਿਸੇ ਨੇ ਗੋਲੀ ਦਾਗੀ, ਅਨੇਕਾਂ ਤੀਰ ਸ਼ਸਤਰ ਬਾਬਾ ਜੀ ਦੇ ਤਨ ਤੇ ਵੱਜੇ।
ਇਮਕੀਨ ਯੁੱਧ ਗਨ ਸ਼ਤਰੂ ਹੱਥ ਲੋਪ ਪਏ ਤਤ ਕਾਲ।
ਏਦਾਂ ਯੱਧ ਕਰਦਿਆਂ ਜਦੋਂ ਸਰੀਰ ਸ਼ਾਂਤ ਹੋ ਗਿਆ, ਤੋ ਬਾਬਾ ਜੀ ਸ਼ਹੀਦੀ ਪਾ ਗਏ ਬਾਬਾ ਅਜੀਤ ਸਿੰਘ ਜੀ। ਲੜਦਿਆਂ ਲੜਦਿਆਂ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ, ਸ਼ਹੀਦੀ ਪਾ ਗਏ ਬਾਬਾ ਅਜੀਤ ਸਿੰਘ ਜੀ। ਪਰ ਬਾਬਾ ਜੀ ਨੇ ਉੱਥੇ ਆਪਣਾ ਸਰੀਰ ਅਲੋਪ ਕਰ ਲਿਆ। ਕਿਉਂ? ਕਿਉਂਕਿ ਕਿਤੇ ਦੁਸ਼ਮਣ ਸਾਡਾ ਸਰੀਰ ਲਿਜਾ ਕੇ ਸਾਡੇ ਸਰੀਰ ਦੀ ਬੇਪਤੀ ਨਾ ਕਰਨ, ਤੋ ਬਾਬਾ ਜੀ ਨੇ ਉੱਥੇ ਆਪਣਾ ਸਰੀਰ ਅਲੋਪ ਕਰ ਲਿਆ ਸੀ।
ਸਭ ਦਿੱਕਤੇ ਚੰਬੈ ਹੋਏ ਰਹੇ ਕਾਂ ਗਇਓ ਕਿਤ ਛੱਪਿਓ।
ਸਭ ਵੇਖ ਕੇ ਹੈਰਾਨ ਹੋ ਗਏ ਕਿ ਕਿੱਥੇ ਚਲੇ ਗਏ ਅਜੀਤ ਸਿੰਘ ਜੀ, ਕਿੱਧਰ ਚਲੇ ਗਏ।
ਦੋਹੇ ਰਾ ਇਸ ਬਿਦ ਗੁਰ ਨੰਦਨ ਲੜਿਓ ਜੇ ਅਜੀਤ ਸਿੰਘ ਨਾਮ।
ਸਤਿਗੁਰੂ ਸੱਚੇ ਪਾਤਸ਼ਾਹ ਦੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਬੜੀ ਬਹਾਦਰੀ ਨਾਲ, ਬੜੀ ਦਲੇਰੀ ਨਾਲ ਲੜੇ ਹਨ।
ਸੁਜਸ ਜਗਤ ਮੈਂ ਪ੍ਰਗਟ ਬਾ ਪੁਨ ਪਹੁੰਚੇ ਹਰੇ ਦਾਮ।
ਸਾਰੇ ਜਗਤ ਵਿੱਚ ਬਾਬਾ ਅਜੀਤ ਸਿੰਘ ਜੀ ਦਾ ਸੁਜਸ ਪ੍ਰਗਟ ਹੋ ਗਿਆ, ਔਰ ਹਰੀ ਧਾਮ ਸੱਚਖੰਡ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਜਾ ਵਿਰਾਜੇ ਹਨ। ਬਾਬਾ ਅਜੀਤ ਸਿੰਘ ਜੀ ਨੂੰ ਲੜਦਿਆਂ ਵੇਖ ਕੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ 14 ਸਾਲ ਦੀ ਉਮਰ, ਕਹਿੰਦੇ ਪਿਤਾ ਜੀ ਮੇਰਾ ਵੀ ਚਿੱਤ ਕਰਦਾ ਮੈਂ ਆਪਣੇ ਵੀਰੇ ਵਾਂਗੂ ਜੰਗ ਦੇ ਮੈਦਾਨ ਵਿੱਚ ਲੜਾਂ। ਉਹਨਾਂ ਦੇ ਜੰਗ ਦੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।